ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਚੌਤੁਕੇ ਮਾਏ ਬਾਪ ਕੋ ਬੇਟਾ ਨੀਕਾ ਸਸੁਰੈ ਚਤੁਰ ਜਵਾਈ ਬਾਲ ਕੰਨਿਆ ਕੋ ਬਾਪ ਪਿਆਰਾ ਪਾਈ ਕੋ ਅਤ ਪਾਈ ਮਾਏ ਬਾਪ ਕੋ ਬੇਟਾ ਨੀਕਾ ਸਸੁਰੈ ਚਤੁਰ ਜਵਾਈ ਬਾਲ ਕੰਨਿਆ ਕਉ ਬਾਪ ਪਿਆਰਾ ਭਾਈ ਕਉ ਅਤ ਪਾਈ ਹੁਕਮ ਪਿਆ ਬਾਹਰ ਘਰ ਛੋਡਿਆ ਖਿੰਨ ਮਹਿ ਭਈ ਪਰਾਈ ਨਾਮ ਦਾਨ ਇਸਨਾਨ ਨਾ ਮਨ ਮੁਖ ਤਿਤ ਤਨ ਧੂੜ ਤੁਮਾਈ ਮਨ ਮਾਨਿਆ ਨਾਮ ਸਖਾਈ ਪਾਏ ਪਰੋ ਗੁਰ ਕੈ ਬਲਿਹਾਰੈ ਜਿਨ ਸਾਚੀ ਬੂਝ ਬੁਝਾਈ ਮਨ ਮਾਨਿਆ ਨਾਮ ਸਖਾਈ ਪਾਏ ਪਰੋ ਗੁਰ ਕੈ ਬਲਿਹਾਰੈ ਜਿਨ ਸਾਚੀ ਬੂਝ ਬੁਝਾਈ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਜੁਗੋ ਜੁਗ ਟਲ ਚਵਰ ਸ਼ਤਰ ਤਖਤ ਦੇ ਮਾਲਿਕ ਦਇਆ ਸਿੰਧ ਕਿਰਪਾ ਨਿਧ ਗੁਰਤਾ ਗੱਦੀ ਤੇ ਵਿਰਾਜਮਾਨ ਸਤਿਗੁਰੂ ਧੰਨ ਧੰਨ ਆਦਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜੋ ਧੰਨ ਧੰਨ ਸਤਿਗੁਰੂ ਸੋਢੀ ਸੁਲਤਾਨ ਪਾਤਸ਼ਾਹ ਦਇਆ ਸਿੰਧ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਇਸ ਪਾਵਨ ਪਵਿੱਤਰ ਸਥਾਨ ਦੇ ਦਰਸ਼ਨ ਇਸ਼ਨਾਨ ਕਰਕੇ ਆਪਣੇ ਭਾਗਾਂ ਨੂੰ ਹੋਰ ਵੀ ਵੱਡੇ ਭਾਗ ਬਣਾ ਰਹੇ ਹੋ। ਅੰਮ੍ਰਿਤ ਵੇਲੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੁੱਖ ਵਾਕ ਦੀ ਬਖਸ਼ਿਸ਼ ਕੀਤੀ ਹੈ ਮਰਿਆਦਾ ਅਨੁਸਾਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਤਿਗੁਰ ਜੀਆਂ ਦੇ ਪਾਵਨ ਪਵਿੱਤਰ ਮੁੱਖ ਵਾਕ ਹੁਕਮਨਾਮਾ ਸਾਹਿਬ ਦੀ ਕਥਾ ਸਰਵਣ ਕਰਨ ਵਾਸਤੇ ਆਪਾਂ ਜੁੜ ਬੈਠੇ ਹਾਂ। ਅੱਜ ਦਾ ਪਾਵਨ ਮੁੱਖ ਵਾਕ ਸੋਰਠ ਰਾਗ ਅੰਦਰ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਸ਼ਬਦ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਵਿੱਤਰ ਅੰਗ 596 ਉੱਤੇ ਸੁਭਾਏ ਮਾਨ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਇਸ ਪਾਵਨ ਮੁੱਖ ਵਾਕ ਦੀ ਵਿਚਾਰ ਕਥਾ ਨਾਲ ਆਪਾਂ ਜੁੜਨਾ ਹੈ। ਕੱਲ ਸਤਿਗੁਰੂ ਕਲਗੀਧਰ ਦਸ਼ਮੇਸ਼ ਪਿਤਾ ਸਾਹਿਬ ਕਮਾਲ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਸੰਗਤਾਂ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਹਨ। ਕਲਗੀਧਰ ਪ੍ਰੀਤਮ ਸਤਿਗੁਰ ਜੀਆਂ ਦੀਆਂ ਵਡਿਆਈ ਵਿੱਚ ਵੀ ਆਪਾਂ ਕੁਝ ਮਿੰਟ ਸੁੱਤ ਜੋੜਨੀ ਹੈ। ਇੱਕ ਵਾਰ ਸਾਰੀ ਸੰਗਤ ਕਰੋ ਕਿਰਪਾਲਤਾ, ਸਤਿਗੁਰ ਜੀ ਦਾ ਸ਼ੁਕਰਾਨਾ ਕਰੀਏ ਜਿਸ ਪਾਤਸ਼ਾਹ ਨੇ ਤਰੁੱਟ ਕੇ ਆਪਾਂ ਸਾਰਿਆਂ ਨੂੰ ਇਹ ਸਤਸੰਗਤ ਬਖਸ਼ਿਸ਼ ਕੀਤੀ ਹੈ। ਕਿਉਂਕਿ ਅੱਜ ਦੇ ਪਾਵਨ ਸ਼ਬਦ ਵਿੱਚ ਸਤਿਗੁਰ ਜੀ ਸੰਸਾਰ ਤੇ ਮੋਹ ਦੀ ਗੱਲ ਕਰਦੇ ਹਨ, ਫਿਰ ਖੁਆਰੀ ਦੀ ਗੱਲ ਕਰਦੇ ਹਨ, ਫਿਰ ਗੁਰੂ ਦੀ ਕਿਰਪਾ ਬਖਸ਼ਿਸ਼ ਦੀ ਗੱਲ ਕਰਦੇ ਹਨ। ਹੇ ਭਾਈ, ਜਿਨ੍ਹਾਂ ਉੱਤੇ ਸਤਿਗੁਰ ਜੀ ਦਿਆਲ ਹੋਏ ਉਹਨਾਂ ਨੂੰ ਸੰਸਾਰ ਦੇ ਮੋਹ ਵਿੱਚੋਂ, ਵਿਕਾਰਾਂ ਵਿੱਚੋਂ ਕੱਢ ਕੇ ਨਿਰੰਕਾਰ ਦੇ ਨਾਲ ਜੋੜ ਦਿੱਤਾ। ਸਤਿਗੁਰ ਜੀ ਦਾ ਸ਼ੁਕਰਾਨਾ ਕਰੀਏ। ਇੱਕ ਵਾਰ ਸਾਰੀ ਸੰਗਤ, ਜਿੰਨੇ ਸਰੀਰ ਦੂਰ ਦੁਰੇਡੇ ਘਰਾਂ ਵਿਦੇਸ਼ਾਂ ਵਿੱਚ ਵੀ ਜੁੜ ਬੈਠੇ ਹੋ, ਮਨੋਵਿਰਤੀ ਕਾਗਰ ਕਰਕੇ ਲਵਾਓ ਹਾਜ਼ਰੀ, ਆਸੀਸ ਬਖਸ਼ੋ। ਦੋਵੇਂ ਹੱਥ ਜੋੜ ਕੇ ਕਰੋ ਕਿਰਪਾਲਤਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਇੱਕ ਵਾਰ ਸਾਰੀ ਸੰਗਤ ਆਖੋ ਜੀ ਸਤਨਾਮ ਸ੍ਰੀ, ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹਲਾ ਪਹਿਲਾ ਚਾਉ ਤੁਕੇ, ਮਾਏ ਬਾਪ ਕੋ ਬੇਟਾ ਨੀਕਾ, ਸਸੁਰੈ ਚਤੁਰ ਜਵਾਈ,
ਆਖੋ ਸਤਨਾਮ ਸ੍ਰੀ, ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਕਿਉਂਕਿ ਸਤਿਗੁਰ ਜੀ ਦਾ ਹੁਕਮ ਹੈ ਮਿਲ ਸਾਧ ਸੰਗਤ ਭਜ ਕੇਵਲ ਨਾਮ। ਅੱਜ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਹ ਪਾਵਨ ਪਵਿੱਤਰ ਸ਼ਬਦ ਸੋਰਠ ਰਾਗ ਅੰਦਰ ਬਖਸ਼ਿਸ਼ ਕਰਦੇ ਹਨ। ਇਹ ਪਾਵਨ ਸ਼ਬਦ ਦਾ ਸਿਰਲੇਖ ਹੈ ਚੌ ਤੁਕੇ। ਚਾਰ ਪਦਿਆਂ ਦੇ ਸ਼ਬਦ ਚੱਲ ਰਹੇ ਨੇ ਔਰ ਸਾਧ ਸੰਗਤ ਚੌਂ ਚੌਂ ਤੁਕਾਂ ਦਾ ਇੱਕ ਪਦਾ ਹੈ, ਇਸ ਲਈ ਇਹਦਾ ਸਿਰਲੇਖ ਲਿਖਿਆ ਚਾਉ ਤੁਕੇ। ਅੱਗੇ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਸੰਸਾਰ ਦੇ ਮੋਹ ਦੀ ਗੱਲ ਕਰਦੇ ਹਨ। ਭਾਈ, ਦੁਨੀਆਂ ਵਿੱਚ ਕਿਹੜਾ ਕਿਹੜਾ ਰਿਸ਼ਤਾ ਕਿਹਨੂੰ ਕਿਹਨੂੰ ਪਿਆਰਾ ਹੈ, ਸੰਸਾਰ ਵਿੱਚ ਕਿਸ ਕਿਸ ਰਿਸ਼ਤੇ ਵਿੱਚ ਕਿਹਦਾ ਕਿਹਦਾ ਮੋਹ ਹੈ, ਜਿਸ ਮੋਹ ਦੇ ਅੰਦਰ ਸਾਰੀ ਉਮਰ ਸਰੀਰ ਦੀ ਮਨੁੱਖ ਲਗਾ ਦਿੰਦਾ, ਉਸ ਮੋਹ ਵਿੱਚ ਮਹਾਰਾਜ ਜੀ ਜ਼ਿਕਰ ਕਰਦੇ ਮਾਂ ਤੇ ਪਿਓ ਨੂੰ ਪੁੱਤਰ ਪਿਆਰਾ ਲੱਗਦਾ। ਮਾਂ ਤੇ ਪਿਓ ਦਾ ਸਾਰੀ ਉਮਰ ਮੋਹ ਜਿਹੜਾ ਉਹ ਬੱਚੇ ਵਿੱਚ ਰਹਿੰਦਾ। ਔਰ ਦੂਸਰੇ ਪਾਸੇ ਸਿਆਣਾ ਚਤੁਰ ਜਵਾਈ ਜਿਹੜਾ ਉਹ ਸਹੁਰਿਆਂ ਨੂੰ ਚੰਗਾ ਲੱਗਦਾ। ਦੁਨੀਆਂ ਵਿੱਚ ਇਹਨਾਂ ਰਿਸ਼ਤਿਆਂ ਨਾਲ ਮੋਹ ਹੈ। ਤੁਸੀਂ ਬਹੁਤ ਵਾਰ ਵੇਖੋਗੇ ਇਸ ਮੋਹ ਕਰਕੇ ਸੰਸਾਰ ਵਿੱਚ ਦੂਜੇ ਰਿਸ਼ਤੇ ਕਈ ਵਾਰ ਬਦਲ ਜਾਂਦੇ ਨੇ, ਦੂਜੇ ਰਿਸ਼ਤਿਆਂ ਵਿੱਚ ਫਿੱਕ ਪੈ ਜਾਂਦਾ। ਇਹ ਰਿਸ਼ਤੇ ਸਭ ਤੋਂ ਨੇੜੇ ਦੇ ਰਿਸ਼ਤੇ ਨੇ। ਪਾਤਸ਼ਾਹ ਨੇ ਇਸ ਸ਼ਬਦ ਵਿੱਚ ਉਹਨਾਂ ਰਿਸ਼ਤਿਆਂ ਦਾ ਜ਼ਿਕਰ ਕੀਤਾ ਜਿਨ੍ਹਾਂ ਰਿਸ਼ਤਿਆਂ ਵਿੱਚ ਮੋਹ ਕਰਕੇ ਸਰੀਰ ਦੀ ਉਮਰ ਗੁਜ਼ਰਦੀ ਹੈ। ਮਾਂ ਪਿਓ ਵਾਸਤੇ ਪੁੱਤਰ ਪਿਆਰਾ ਹੈ, ਸਹੁਰਿਆਂ ਵਾਸਤੇ ਸੋਹਣਾ ਸਿਆਣਾ ਚਤੁਰ ਜਵਾਈ ਜਿਹੜਾ ਉਹ ਉਹਨਾਂ ਨੂੰ ਪਿਆਰਾ ਲੱਗਦਾ। ਇਸ ਤਰ੍ਹਾਂ ਇਹ ਮੋਹ ਦੇ ਰਿਸ਼ਤੇ ਹਨ अगे कौन किस नू प्यारा लगदा है। पातशाह अगली पंक्ति विच फिर बख्शिश कर रहे हन,
बाल कन्या कौ बाप प्यारा, भाई कौ अत भाई।
भाई बच्चियां वास्ते, बाल कन्या वास्ते, भाव धीआं नू जिहड़ा ओ साध संगत बाप प्यारा लगदा। धी का प्यो नाल ज्यादा मोह हुंदा, मां का पुत्र नाल, धी का प्यो नाल। तुसीं वेखोगे प्यो का धी नाल ज्यादा मोह हुंदा और धी का प्यो नाल ज्यादा मोह हुंदा। बंदा गुस्से विच अपने पुत्र नू, बेटे नू झिड़क सकदा। गुस्से विच कोई प्यो अपने पुत्र दे थप्पड़ मार सकदा, पर साध संगत किसी प्यो दे हाथ विच ताकत नहीं है, वह अपनी धी दे जवान बच्ची उत्ते थप्पड़ हाथ चुक सके। यह दुनिया का मोह है संसार विच। प्यो दा धी नाल मोह है, धी दा बाप नाल मोह है, और साध संगत पुत दा जिहड़ा वह मां नाल, मां दा पुत्र नाल मोह रहिंदा। यह दुनियावी तौर पर अकाल पुरख वाहिगुरु जी ने मोह दे रिश्ते बनाए। भाई को अत भाई, भरावां नूं भरा दा स्नेह हुंदा, प्यार हुंदा। वह वक्री गल है, किसी गलों रुस जाण, अलग रहन, लड़ाई हो जाए, वक् रहन, पर जदों भरावां ते भीड़ पैंदी है, कदे संसारक तौर ते वेख्यो भरा नूं भरा दा मोह हुंदा। 20 साल ना भी बोले होण तां भी कोई विपता दा वक्त होवे ते भरा भरा वल दे पासे खड़दा। क्यों? जदों गल घर दी सीमा घर दे विच सी, उह अलग सी। जदों बाहरलिआं नाल कोई पंगा पै जाए, फिर साध संगत भरा भरा नाल ही खड़दा। क्यों भाई? ये मोह दे रिश्ते ने दुनिया दे। इन्हां रिश्तियां नूं पातशाह मोह कहिंदे ने, और शरीर सारी उम्र, बंदे दी शरीर दी उम्र इन्हां रिश्तियां च लंघ जांदी है। हुण एक नुकता ध्यान नाल समझो, इन्हां रिश्तियां नूं कंडेम नहीं कीता महाराज ने। गुरमत विच ये नहीं कहा भाई तू रिश्ते छड के भज जा जे रब नूं मिलना। अज दे शब्द विच पातशाह ने सेंस भावें इस तरीके नाल कही है कि भाई सारी उम्र तेरी ना रिश्तियां दे मोह पालदियां लग गई, अंत वेले वेखी ये कोई सहाई नहीं होना। उत्थे अकाल पुरख वाहिगुरु जी का नाम ही सहाई होना है, जे तू शरीर की उम्र च रहिंदियां जप लिया। रिश्तियां दे मोह की असलीयत दसी, अगे कौन कम आना वह दसिया, पर नाल गुरमत दा इस सिद्धांत है रिश्तियां नूं तोड़ के भजन दा हुक्म नहीं है। पातशाह कहणगे रिश्तियां विच ही रहना पैणा है। इह ठीक है मां प्यो पुत्र भाई बच्चे परिवार संसार कोई अगे तेरे नाल नहीं जाएगा, पर इहदा मकसद यह नहीं है कि परिवार छड के भज जाओ। भाई फिर पालण दी की लोड़ है? जे बच्चियां ने कम ही नहीं आना, बच्चियां नूं पालना क्यों? फिर अकाल पुरख रब ने, वाहिगुरु ने संसार सिरजन लग्या, साध संगत एक चीज सब जीवन के अंदर पाई है, उत्तों बगैर संसार वध नहीं सी सकता, उत्तों बगैर यह सृष्टि का विकास नहीं सी हो सकता, यह सृष्टि विकसित नहीं सी हो सकती। वह चीज अकाल पुरख रब ने जो पाया उन्हों पातशाह ने मोह कहा, उन्हों प्यार कहा। जे जीवन के अंदर मोह प्यार ना रब पैदा करे, दुनिया वधे नहीं सकती। कदे तुसी नितनेम करके आए हो ते पंक्ति पढ़ के आए हो दसवें पातशाह दी, जिथे महाराज ने जाप साहब अंदर बचन कहा, जतर कतर दिशा विसा होए फैले ओ अनुराग। कहने भाई जिधर किधर वेखो विश्व अंदर संसार विच हर पासे रब ने होए फैले ओ अनुराग दा अर्थ है सृष्टि तां फैली है, विकसित होई है, रब ने सब दे अंदर अनुराग मोह प्यार पाया होया है। जे रब मोह ना पावे दुनिया का विकास नहीं हो सकता। जीवन जंतुओं के अंदर भी बच्चों का मोह रब ने पैदा किया, वह मोह करके पालते ने, संसार विकसित होंदा। जे रब मोह ते प्यार जीवन के अंदर ना पावे दुनिया कदे भी वधेगी नहीं। जे सारे की तन टुट जाए कि किसी ने नाल जाने, फिर साध संगत विकास रुक जाएगा। और जिन्हां कंट्रियां विच ये चीज का ज्यादा प्रचार हो गया भी बच्चों ने कम नहीं आना, भाई किसी ने साथ नहीं देना, उत्थे लोग 18 साल की उम्र में जा बच्चे नूं जुदा करके बाहर कढ दिंदे ने, जां बच्चे छड जांदे ने। उन्हां देशां दे हालात वेखो किहो जिहे ने। ਵਾਰੀ ਤੌਰ ਤੇ ਉਹ ਵਿਕਸਿਤ ਹੋ ਗਏ ਨੇ, ਤਰੱਕੀਆਂ ਹੋ ਗਈਆਂ ਨੇ, ਬਹੁਤ ਕੁਝ ਮਿਲੇ, ਪਰ ਸਾਧ ਸੰਗਤ ਉਹ ਨੈਤਿਕ ਤੌਰ ਤੇ, ਪਰਿਵਾਰਕ ਤੌਰ ਤੇ, ਇਨਸਾਨੀਅਤ ਤੌਰ ਤੇ ਵਿਛੜ ਗਏ, ਉਹਨਾਂ ਬੰਦਿਆਂ ਦੇ ਅੰਦਰ ਪਛੜ ਗਏ, ਇਸ ਗੱਲੋਂ ਇਨਸਾਨੀਅਤ ਨਹੀਂ ਪੈਦਾ ਹੋ ਸਕੀ। ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ, ਕਹਿੰਦੇ ਨਰੂ ਮਰੇ ਨਰ ਕਾਮ ਨਾ ਆਵੇ, ਪਸ਼ੂ ਮਰੇ ਦਸ ਕਾਜ ਸਵਾਰੇ। ਉਹ ਭਾਈ ਤੂੰ ਮਨੁੱਖ ਹੋ ਕੇ ਤੇਰੇ ਅੰਦਰੋਂ ਮਨੁੱਖਤਾ ਮਰ ਜਾਏ, ਤੂੰ ਕਿਸੇ ਕੰਮ ਦਾ ਨਹੀਂ, ਤੇਰੇ ਅੰਦਰੋਂ ਪਸ਼ੂ ਵਿਰਤੀ ਮਰਨੀ ਚਾਹੀਦੀ ਹੈ, ਪਸ਼ੂ ਵਿਰਤੀ ਮਰ ਜਾਏ ਤੂੰ ਦਸ ਕਾਜ ਸਵਾਰ ਦੇਂਗਾ, ਤੂੰ ਸਭ ਜੁਨਾਂ ਵਿੱਚੋਂ ਸ੍ਰੇਸ਼ਟ ਹੈ, ਤੈਨੂੰ ਸ੍ਰੇਸ਼ਟ ਇਸ ਲਈ ਬਣਾਇਆ। ਜੀਵ ਜੰਤੂਆਂ ਪਸ਼ੂਆਂ ਦੇ ਅੰਦਰ ਮੋਹ ਹੈ, ਪਰ ਉਹ ਲੰਬਾ ਸਮਾਂ ਰਹਿੰਦਾ ਨਹੀਂ। ਕਿੰਨੇ ਉਹ ਪਸ਼ੂਆਂ ਤੋਂ ਜੀਵ ਪੈਦਾ ਹੋਏ, ਕਦੇ ਸਾਧ ਸੰਗਤ ਉਹ ਲੰਬਾ ਮੋਹ ਨਹੀਂ ਚੱਲੇਗਾ, ਕਿਉਂ ਭਾਈ ਉਹਨਾਂ ਦੀ ਕਿਹੜੇ ਅੱਗੇ ਰਿਸ਼ਤੇਦਾਰੀ ਬਣਦੀ ਹੈ। ਜਿਸ ਪਸ਼ੂ ਪੰਛੀ ਤੋਂ ਜੀਵ ਪੈਦਾ ਹੋਏ, ਕਦੇ ਕਿਸੇ ਨੇ ਕਿਹਾ ਭਾਈ ਇਹ ਇਹਦਾ ਪੁੱਤਰ ਧੀ ਹੈ, ਇਹ ਅੱਗੇ ਉਹਦਾ ਦਾਦਾ ਪੜਦਾਦਾ ਹੈ, ਇਹ ਉਹਨਾਂ ਦੇ ਅੱਗੇ ਪੜਪੋਤੇ ਨੇ, ਸਿਰਫ ਇਨਸਾਨ ਵਿੱਚ ਸੀ ਇਹ ਚੀਜ਼, ਇਨਸਾਨ ਨੇ ਰਿਸ਼ਤੇ ਸੰਭਾਲੇ ਸੀ। ਅੱਜ ਇਨਸਾਨ ਦੀ ਬਿਰਤੀ ਵੀ ਪਸ਼ੂਆਂ ਵਾਲੀ ਹੋਣ ਲੱਗ ਪਈ, ਜਿਹਨੂੰ ਮਹਾਰਾਜ ਨੇ ਕਿਹਾ ਭਾਈ ਤੂੰ ਰਿਸ਼ਤੇ ਛੱਡ ਕੇ ਭੱਜਣ ਲੱਗ ਪਿਆ, ਰਿਸ਼ਤਿਆਂ ਤੇ ਬੇਵਿਸ਼ਵਾਸੀ ਕਰ ਲਈ ਹੈ, ਰਿਸ਼ਤੇ ਮਾੜੇ ਨਹੀਂ, ਪਰ ਦੇਣ ਵਾਲੇ ਦਾਤੇ ਨੂੰ ਯਾਦ ਰੱਖਣਾ ਸੀ, ਤੇਰਾ ਲੋਕ ਵੀ ਸੁਖੀ ਹੋਣਾ ਸੀ, ਤੇਰਾ ਪਰਲੋਕ ਵੀ ਸੁਹੇਲਾ ਹੋਣਾ ਸੀ। ਜੇ ਰਿਸ਼ਤੇ ਮਾੜੇ ਹੁੰਦੇ, ਕਦੇ ਗੁਰੂ ਅਰਜਨ ਦੇ ਮਹਾਰਾਜ ਇਹ ਨਾ ਕਹਿੰਦੇ ਕਿ ਜੇ ਪ੍ਰਸਾਦ ਵਸੈ ਸੁਖ ਮੰਦਰ, ਜਿਹਦੀ ਕਿਰਪਾ ਨਾਲ ਘਰ ਪਰਿਵਾਰ ਵਿੱਚ ਸੁਖੀ ਵਸਨੇ, ਭਾਈ ਉਹ ਮਾੜਾ ਨਹੀਂ ਹੈ ਰਿਸ਼ਤਾ, ਪਰ ਤੂੰ ਕੀ ਕਰ, ਤਿਸੈ ਧਿਆਏ ਸਦਾ ਮਨ ਅੰਦਰ। ਪੜੋ, ਤੁਹਾਨੂੰ ਯਾਦ ਰਹੇਗਾ, ਰਿਸ਼ਤੇ ਮਾੜੇ ਨਹੀਂ, ਪਰ ਉਹ ਦਿੱਤੇ ਹੋਏ ਰੱਬ ਦਾ ਸ਼ੁਕਰ ਕਰੋ। ਇੱਕ ਵਾਰ ਪੜੋ, ਜੇ ਪ੍ਰਸਾਦ ਵਸੈ ਸੁਖ ਮੰਦਰ, ਤਿਸੈ ਧਿਆਏ ਸਦਾ ਮਨ ਅੰਦਰ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ, ਆਠ ਪਹਿਰ ਸਿਮਰੋ ਤਿਸ ਰਸਨ। ਅੱਠੇ ਪਹਿਰ 24 ਘੰਟੇ ਰੱਬ ਦਾ ਸ਼ੁਕਰ ਕਰਕੇ ਜਪ ਸਤਨਾਮ ਸ੍ਰੀ ਵਾਹਿਗੁਰੂ, ਕਿਉਂ ਉਹਨੇ ਤੈਨੂੰ ਘਰ ਦਿੱਤਾ, ਉਹਨੇ ਤੈਨੂੰ ਪੁੱਤਰ ਧੀਆਂ ਦਿੱਤੇ ਨੇ, ਉਹਨੇ ਤੈਨੂੰ ਸੰਸਾਰ ਪਰਿਵਾਰ ਦਿੱਤਾ, ਪਰਿਵਾਰ ਸੰਸਾਰ ਵਿੱਚ ਗਲਤਾਨ ਨਾ ਹੋ ਜਾਈ, ਪਰ ਉਹਨੂੰ ਜਪ। ਗੁਰੂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਬੰਸ ਧਨੀ ਅੰਮ੍ਰਿਤ ਕੇ ਦਾਤੇ ਸਤਿਗੁਰੂ ਚੋਜੀ ਪ੍ਰੀਤਮ ਜੀ ਦਾ ਕੱਲ੍ਹ ਨੂੰ ਪ੍ਰਕਾਸ਼ ਦਿਹਾੜਾ, ਸਮੁੱਚੇ ਸੰਸਾਰ ਵਿਸ਼ਵ ਅੰਦਰ ਮਨਾਇਆ ਜਾ ਰਿਹਾ। ਸਤ ਸੰਗਤ, 9 ਸਾਲ ਦੀ ਉਮਰ ਵਿੱਚ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਗੁਰਤਖ਼ਤ ਗੱਦੀ ਦੇ ਦਿੱਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ 9 ਸਾਲ ਦੀ ਉਮਰ ਵਿੱਚ। 1666 ਈਸਵੀ ਨੂੰ ਪ੍ਰਕਾਸ਼ ਹੁੰਦਾ ਪਾਤਸ਼ਾਹ ਦਾ, ਪੋਹ ਸੁੱਧੀ ਸੱਤਵੀਂ 1666 ਈਸਵੀ ਨੂੰ ਪ੍ਰਕਾਸ਼ ਹੁੰਦਾ, ਔਰ 1675 ਈਸਵੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਸ਼ਹਾਦਤ ਦੇਣ ਤੋਂ ਪਹਿਲਾਂ ਗੁਰਤਖ਼ਤ ਗੱਦੀ ਦੇ ਦਿੰਦੇ ਨੇ। 9 ਸਾਲ ਦੀ ਉਮਰ ਵਿੱਚ ਗੁਰਤਖ਼ਤ ਗੱਦੀ ਕਿਉਂ ਦੇ ਦਿੱਤੀ, ਕਿਹੜੀ ਚੀਜ਼ ਨਜ਼ਰ ਆਈ ਗੁਰੂ ਗੋਬਿੰਦ ਸਿੰਘ ਮਹਾਰਾਜ ਵਿੱਚ ਕਿ ਗੁਰੂ ਤੇਗ ਬਹਾਦਰ ਮਹਾਰਾਜ ਨੇ 9 ਸਾਲ ਦੀ ਉਮਰ ਵਿੱਚ ਗੁਰਤਖ਼ਤ ਗੱਦੀ ਦੇ ਦਿੱਤੀ? ਤਾਂ ਸਾਧ ਸੰਗਤ, ਬਚਪਨ ਦੇ ਉਹ 5-4 ਸਾਲ ਜਿਹੜੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਤੋਂ ਵੱਖ ਰਹੇ, ਕਦੇ ਬਚਪਨ ਦੇ ਉਹਨਾਂ ਸਾਲਾਂ ਦੀ ਵਿਆਖਿਆ ਪੜਿਓ, 9 ਸਾਲਾਂ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਵਿੱਚ ਗੁਣ ਵੇਖਿਓ ਕਿਹੋ ਜਿਹੇ। ਇਤਿਹਾਸ ਕਹਿੰਦਾ ਜਦੋਂ ਤੁਸੀਂ ਪਟਨਾ ਸਾਹਿਬ ਜਾਓਗੇ, ਉਹ ਸਥਾਨ ਬਣੇ ਹੋਏ ਨੇ ਜਿੱਥੇ ਪਾਤਸ਼ਾਹ ਜੀ ਦਾ ਸਥਾਨ ਹੈ ਨਾ, ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ, ਉਹ ਗੁਰੂ ਤੇਗ ਬਹਾਦਰ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਸਥਾਨ ਹੈ, ਗੁਰੂ ਦਾ ਘਰ ਹੈ। ਉੱਤੋਂ ਪਹਿਲਾਂ ਉਹ ਸਾਲਸਰਾਏ ਜ਼ੌਹਰੀ ਦੀ ਹਵੇਲੀ ਸੀ ਜਿਹਨੂੰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਧਰਮਸ਼ਾਲਾ ਦਾ ਰੂਪ ਦਿੱਤਾ। ਉੱਥੋਂ ਬਿਲਕੁਲ ਸਾਹਮਣੇ ਚੜ੍ਹਦੇ ਵੱਲੋਂ ਜਾਓਗੇ, ਨਦੀ ਦੇ ਕੰਢੇ ਸਥਾਨ ਬਣਿਆ ਹੋਇਆ ਜਿਹਨੂੰ ਕੰਗਣ ਘਾਟ ਕਹਿੰਦੇ ਨੇ। ਆਪਣੇ ਬਾਲ ਸਾਥੀਆਂ ਨਾਲ ਉਹ ਪਾਣੀ ਦੇ ਉਸ ਗੰਗਾ ਦੇ ਕੰਢੇ ਖੇਡਦੇ ਨੇ, ਔਰ ਛੋਟੀ ਉਮਰ ਵਿੱਚ ਇੱਕ ਸੁਭਾਅ ਹੁੰਦਾ, ਪਾਣੀ ਦੇ ਕੰਢੇ ਕੋਈ ਬੱਚੇ ਬਹਿ ਜਾਣ, ਰੋੜੇ ਬੱਟੇ ਜਾਂ ਕੋਈ ਹੋਰ ਚੀਜ਼ ਚੁੱਕ ਕੇ ਪਾਣੀ ਵਿੱਚ ਸੁੱਟਣ ਲੱਗ ਪੈਂਦੇ ਨੇ, ਕਿਉਂਕਿ ਬਚਪਨ ਦਾ ਸੁਭਾਅ ਹੈ। ਪਾਣੀ ਦੇ ਕੰਢੇ ਬੈਠਣਗੇ, ਰੋੜੇ ਬੱਟੀਆਂ ਚੁੱਕ ਕੇ ਦੂਜੇ ਬੱਚੇ ਵੀ ਪਾਣੀ ਵਿੱਚ ਸੁੱਟਦੇ ਨੇ, ਵੇਖਣਾ ਕਿਹਦਾ ਬੱਟਾ ਕਿੰਨੀ ਦੂਰ ਜਾਂਦਾ। ਛੋਟੇ ਬੱਚੇ ਨਾਲ ਦੇ ਖੇਡਣ ਵਾਲੇ ਵੀ ਬੱਟੇ ਰੋੜੇ ਸੁੱਟ ਰਹੇ ਨੇ। ਧੰਨ ਗੁਰੂ ਗੋਬਿੰਦ ਰਾਏ ਮਹਾਰਾਜ ਜੀ ਉਸੇ ਕੰਢੇ ਤੇ ਖੇਡਦਿਆਂ ਬੱਟੇ ਰੋੜੇ ਉਹ ਵੀ ਨਿਸ਼ਾਨੇ ਲਾਉਂਦੇ ਨੇ, ਪਰ ਅਚਾਨਕ ਸ੍ਰੀ ਗੁਰੂ ਗੋਬਿੰਦ ਰਾਏ ਮਹਾਰਾਜ ਜੀਆਂ ਨੇ ਆਪਣੇ ਹੱਥ ਦਾ ਸੋਨੇ ਦਾ ਕੰਗਣ ਕੜਾ ਲਾਇਆ, ਉਹ ਹੀਰੇ ਜੜਤ ਸੋਨੇ ਦਾ ਕੰਗਣ ਲਾ ਕੇ ਪਾਣੀ ਵਿੱਚ ਸੁੱਟ ਦਿੱਤਾ, ਰੌਲਾ ਪੈ ਗਿਆ। ਜਦੋਂ ਵਾਪਸ ਘਰ ਆਏ, ਧੰਨ ਮਾਤਾ ਗੁਜਰੀ ਜੀ ਨੇ ਇੱਕ ਹੱਥ ਸੁੰਨਾ ਵੇਖਿਆ, ਸੁੰਨਾ ਹੱਥ ਵੇਖ ਕੇ ਕਿਹਾ, ਲਾਲ ਜੀ ਤੁਹਾਡੇ ਹੱਥ ਦਾ ਕੰਗਣ ਕਿੱਥੇ ਗਿਆ? ਕਹਿੰਗੇ ਮਾਤਾ ਜੀ ਮੈਂ ਪਾਣੀ ਵਿੱਚ ਸੁੱਟ ਦਿੱਤਾ। ਰੋੜੇ ਬੱਟਿਆਂ ਨਾਲ ਦੇ ਸਾਥੀ ਵੀ ਨਿਸ਼ਾਨੇ ਲਾਉਂਦੇ ਸੀ, ਮੈਂ ਵੀ ਆਪਣੇ ਹੱਥ ਚੋਂ ਕੰਗਣ ਲਾ ਕੇ ਉੱਥੇ ਨਿਸ਼ਾਨਾ ਲਾ ਕੇ ਪਾਣੀ ਵਿੱਚ ਸੁੱਟ ਦਿੱਤਾ। ਮਾਤਾ ਗੁਜਰੀ ਜੀ ਨੇ ਬਹੁਤ ਇਤਰਾਜ਼ ਕੀਤਾ, ਕੰਨ ਤੋਂ ਪਕੜ ਕੇ ਥੋੜਾ ਕੰਨ ਮਰੋੜ ਕੇ ਕਿਹਾ, ਲਾਲ ਜੀ ਇਹ ਕੋਈ ਪਾਣੀ ਵਿੱਚ ਸੁੱਟਣ ਵਾਲੀ ਚੀਜ਼ ਸੀ? ਤੁਹਾਨੂੰ ਪਤਾ ਕਿੰਨਾ ਕੀਮਤੀ ਹੈ ਇਹ ਸੋਨੇ ਦਾ ਹੀਰੇ ਮੋਤੀ ਜੜਤ ਕੰਗਣ, ਬੜਾ ਬੇਸ਼ ਕੀਮਤੀ ਸੀ, ਨਾਲੇ ਜੋੜਾ ਸੀ, ਦੋਵਾਂ ਹੱਥਾਂ ਵਿੱਚ ਕੰਗਣ, ਉਹ ਕੜਾ ਸੋਹਣਾ ਲੱਗਦਾ ਸੀ। ਇੱਕ ਹੱਥ ਸੁੰਨੇ ਇੱਕ ਸੁੱਟ ਦਿੱਤਾ। ਆਵਾਜ਼ ਦੇ ਕੇ ਕਿਹਾ ਮਾਮਾ ਕਿਰਪਾਲ ਚੰਦ ਜੀ ਨੂੰ, ਕਹਿੰਦੇ ਭਾਈ ਜੀ ਗੱਲ ਸੁਣੋ ਜਰਾ, ਭਰਾਤਾ ਵੇਖੋ ਇਹਨੂੰ, ਇਹਨੇ ਸੋਨੇ ਦਾ ਕੰਗਣ ਪਾਣੀ ਦੇ ਤੱਟ ਤੇ ਸੁੱਟ ਦਿੱਤਾ, ਜਾਓ ਇਹਨੂੰ ਨਾਲ ਲੈ ਕੇ ਜਾਓ, ਕੋਈ ਟੋਭੂ ਬੰਦੇ ਲੈ ਕੇ ਆਓ, ਭਾਵ ਜਿਹੜੇ ਗੋਤਾਖੋਰ ਹੁੰਦੇ ਨੇ, ਲੱਭੋ ਕੰਗਣ। ਗੰਗਾ ਦੇ ਘਾਟ ਤੇ ਇਕੱਠੇ ਹੋ ਗਏ। ਸਿੱਖ ਤਵਾਰੀ ਕਹਿੰਦੀ ਹੈ, ਕਿੰਨੀਆਂ ਘੜੀਆਂ ਲੱਭਦੇ ਰਹੇ ਪਾਣੀ ਵਿੱਚੋਂ ਕੰਗਣ, ਕਿਸੇ ਜਗ੍ਹਾ ਤੋਂ ਲੱਭਿਆ ਨਹੀਂ, ਤੇ ਧੰਨ ਮਹਾਤ ਗੁਜਰੀ ਜੀ ਕੋਲ ਖੜੇ ਨੇ, ਗੰਗਾ ਦੇ ਕੰਢੇ ਖਲੋਤਿਆਂ ਕੋਲ ਮਾਮਾ ਕਿਰਪਾਲ ਚੰਦ ਖੜੇ ਨੇ। ਇਸ ਤਰ੍ਹਾਂ ਮਾਂ ਗੁਜਰੀ ਨੇ ਫਿਰ ਲੋਕਾਂ ਦੀ ਭੀੜ ਹੋਰ ਇਕੱਠੀ ਹੋ ਗਈ, ਸਾਰਿਆਂ ਦੇ ਸਾਹਮਣੇ ਕੰਨ ਮਰੋੜ ਕੇ ਗੁੱਸੇ ਨਾਲ ਕਿਹਾ, ਲਾਲ ਜੀ ਚੁੱਪ ਚਾਪ ਖੜੇ ਹੋ, ਦੱਸੋ ਸਹੀ ਕੰਗਣ ਕਿੱਥੇ ਸੁੱਟਿਆ? ਜਿੱਧਰ ਵੱਲ ਇਸ਼ਾਰਾ ਕਰਦੇ ਉੱਥੋਂ ਲੱਭਦਾ ਨਹੀਂ, ਕੰਗਣ ਸੁੱਟਿਆ ਕਿੱਥੇ ਹੈ? ਹੱਥ ਦਾ ਕੜਾ ਕਿੱਥੇ ਸੁੱਟ ਦਿੱਤਾ? ਉਹ ਸੋਨੇ ਦਾ ਹੀਰੇ ਜੜਤ ਕੰਗਣ ਕਿੱਥੇ ਸੁੱਟਿਆ? ਜਦੋਂ ਗੁੱਸੇ ਨਾਲ ਮਾੜਾ ਜਿਹਾ ਕੰਨ ਪੁੱਟਿਆ ਨਾ, ਕਿਉਂਕਿ ਮਾਵਾਂ ਥੋੜਾ ਜਿਹਾ ਲਾਡ ਪਿਆਰ ਨਾਲ ਕੰਨ ਪੁੱਟਦੀਆਂ ਨੇ, ਜਦੋਂ ਕੰਨ ਮਰੋੜਿਆ ਤੇ ਕਹਿੰਦੇ ਮਾਤਾ ਜੀ, ਮਾਂ ਜੀ, ਲਾਲ ਜੀ ਕੰਨ ਛੱਡੋ, ਮੈਂ ਹੁਣੇ ਦੱਸਦਾ ਕਿੱਥੇ ਸੁੱਟਿਆ। ਮਾਤਾ ਜੀ ਕੰਨ ਛੱਡਿਓ, ਮੈਂ ਹੁਣੇ ਦੱਸਦਾ। ਜਦੋਂ ਕੰਨ ਛੱਡਿਆ, ਉਸੇ ਵਕਤ ਆਪਣੇ ਸੱਜੇ ਹੱਥ ਦਾ ਵੀ ਉਹ ਸੋਨੇ ਦਾ ਹੀਰੇ ਜੜਤ ਕੰਗਣ ਲਾਇਆ, ਵਗਾ ਕੇ ਪਾਣੀ ਵਿੱਚ ਸੁੱਟ ਕੇ ਕਿਹਾ, ਉਹ ਜਗ੍ਹਾ ਤੇ ਸੁੱਟਿਆ। ਮਾਂ ਗੁਜਰੀ ਨੂੰ ਗੁੱਸਾ ਵੀ ਆਇਆ ਤੇ ਪਿਆਰ ਵੀ ਆਇਆ, ਘੁੱਟ ਕੇ ਸੀਨੇ ਨਾਲ ਲਾ ਕੇ ਕਿਹਾ, ਲਾਲ ਜੀ ਇੱਕ ਤਾਂ ਗੁਆਇਆ ਸੀ ਤੂੰ, ਦੂਜਾ ਵੀ ਗੁਆ ਦਿੱਤਾ, ਤੇ ਸਾਧ ਸੰਗਤ ਕੌਣ ਦੱਸੇ ਮਾਂ ਗੁਜਰੀ, ਇਹ ਤਾਂ ਸੋਨੇ ਦੇ ਕੰਗਣ ਨੇ, ਕਿਸੇ ਸੁਨਿਆਰ ਕੋਲੋਂ ਕਢਾਏ ਜਾ ਸਕਦੇ ਨੇ, ਤੇਰਾ ਲਾਲ ਗੋਬਿੰਦ ਰਾਏ ਦੁਨੀਆਂ ਦੀ ਉਹ ਹਸਤੀ ਹੈ ਜਿਹਨੇ ਆਪਣੇ ਜ਼ਿਕਰ ਦੇ ਟੁਕੜੇ ਦੋ ਦੋ ਜੋੜੇ ਬਣਾ ਕੇ ਦੋ ਚਮਕੌਰ ਵਿੱਚ, ਦੋ ਸਰਹੰਦ ਵਿੱਚ ਸ਼ਹੀਦ ਕਰਾ ਦੇਣੇ ਨੇ, ਪਰਤ ਕੇ ਪਿੱਛੇ ਮੁੜ ਕੇ ਨਹੀਂ ਵੇਖਣਾ। ਇਹ ਤੇ ਸੋਨੇ ਦੇ ਕੰਗਣ ਨੇ, ਸੋਨੇ ਦਾ ਮੋਹ ਤਾਂ ਬਹੁਤ ਛੋਟਾ ਹੈ, ਸੋਨੇ ਤੋਂ ਵੱਧ ਪੁੱਤਰਾਂ ਦਾ ਮੋਹ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਰੋਕ ਨਹੀਂ ਸਕੇਗਾ। ਸਾਧ ਸੰਗਤ, ਮਾਂ ਗੁਜਰੀ ਨੇ ਥੋੜਾ ਪਿਆਰ ਕਰਕੇ ਕਿਹਾ, ਲਾਲ ਇੱਕ ਗਵਾਇਆ ਸੀ ਤੂੰ ਦੂਜਾ ਵੀ ਸੁੱਟ ਦਿੱਤਾ, ਤੇ ਸਾਧ ਸੰਗਤ ਇੱਕੋ ਗੱਲ ਕਹੀ, ਮਾਤਾ ਜੀ ਇਹ ਸੋਨੇ ਦਾ ਮੋਹ, ਸੋਨੇ ਦੇ ਕੰਗਣ, ਸੋਨੇ ਦੇ ਕੜੇ ਨਹੀਂ, ਮੈਂ ਇੱਦਾਂ ਦੇ ਕੜੇ ਪਹਿਨਾਵਾਂਗਾ ਜਿਹੜਾ ਕੜਾ ਪੈਸਿਆਂ ਨਾਲ ਨਹੀਂ ਮਿਲੇਗਾ। ਮਾਫ ਕਰਿਓ ਸਾਧ ਸੰਗਤ, ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਹ ਕੁਝ ਵੇਖਿਆ? ਇੰਨੀ ਛੋਟੀ ਉਮਰ ਵਿੱਚ ਦੁਨੀਆਂ ਦੇ ਪਦਾਰਥਾਂ ਦਾ ਮੋਹ ਨਹੀਂ ਹੈ ਗੁਰੂ ਗੋਬਿੰਦ ਰਾਏ ਮਹਾਰਾਜ, ਸੋਨੇ ਦਾ ਮੋਹ ਨਹੀਂ ਹੈ, ਸੰਸਾਰ ਦਾ ਮੋਹ ਨਹੀਂ ਹੈ। ਧੰਨ ਗੁਰੂ ਗੋਬਿੰਦ ਰਾਏ ਮਹਾਰਾਜ ਬੋਲੇ, ਕਹਿਣਗੇ ਇਹੋ ਜਿਹੇ ਕੜੇ ਮੈਂ ਪਹਿਨਾਵਾਂਗਾ ਜਿਹੜੇ ਕੜੇ ਪੈਸਿਆਂ ਦੇ ਨਹੀਂ, ਆਹ ਤਾਂ ਸੋਨੇ ਦਾ ਕੰਗਣ ਪੈਸੇ ਦੇ ਬਦਲੇ ਮਿਲ ਸਕਦਾ ਕਿਸੇ ਸੁਨਿਹਾਰ ਕੋਲੋਂ, ਇੱਦਾਂ ਦੇ ਕੜੇ ਦੇਵਾਂਗਾ ਜਿਹੜਾ ਪੈਸੇ ਬਦਲੇ ਨਹੀਂ, ਸਿਰਫ ਪ੍ਰੇਮ ਦੇ ਬਦਲੇ ਮਿਲੇਗਾ। ਤੁਹਾਡੇ ਹੱਥਾਂ 'ਚ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਹਿਨਿਆ ਹੋਇਆ ਕੜਾ, ਯਾਦ ਰੱਖਿਓ, ਕੋਈ 5-10-20 ਰੁਪਏ ਦੇ ਕੇ ਬਾਹਰੋਂ ਲੈ ਸਕਦਾ, ਪਰ ਸੱਜਣੋ ਹੱਥ ਵਿੱਚ ਸੋਭਦਾ ਕੜਾ ਪੈਸਿਆਂ ਦੀ ਕੀਮਤ ਦਾ ਨਹੀਂ ਹੈ, ਇਹ ਗੁਰੂ ਕਲਗੀਧਰ ਪਾਤਸ਼ਾਹ ਨੇ ਪ੍ਰੇਮ ਕਰਕੇ ਪਹਿਨਾਇਆ, ਜਿਹਨੇ ਸਿੱਧ ਕਰਕੇ ਸੀਸ ਦਿੱਤਾ। ਗੁਰੂ ਨੇ ਪ੍ਰੇਮ ਵਿੱਚ 5 ਕਕਾਰੀ ਰਹਿਤ ਵਿੱਚ ਕੜਾ ਸ਼ਾਮਿਲ ਕੀਤਾ। ਇਤਿਹਾਸ ਪੜ੍ਹਿਓ, ਜਿਹਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਬਹੁਤ ਖੁਸ਼ ਹੁੰਦੇ ਸੀ, ਉਹਨੂੰ ਪ੍ਰਸ਼ਾਦ ਦੇ ਨਾਲ ਕੜਾ ਦਿੰਦੇ ਸੀ। ਉਜੈਨ ਦੇ ਉਹ ਸੇਠ ਵਿਸ਼ੰਬਰ ਦਾਸ ਨੂੰ ਕੜਾ ਪਾਤਸ਼ਾਹ ਨੇ ਬਖਸ਼ਿਆ, ਕਦੇ ਉਹਨੇ ਕਹਿ ਦਿੱਤਾ ਜੀ ਇਹ ਕੀ ਦੇ ਦਿੱਤਾ ਗੁਰੂ ਸਾਹਿਬ ਨੇ, 500 ਮੋਹਰਾਂ ਦੇ ਬਦਲੇ ਵੀ ਕੜਾ ਦੇ ਦਿੰਦੇ ਨੇ, 5 ਮੋਹਰਾਂ ਦੇ ਬਦਲੇ ਵੀ ਕੜਾ ਦਿੰਦੇ ਨੇ। ਸਾਧ ਸੰਗਤ, ਕਦ ਕੜਾ ਕੋਈ ਬਾਹਰੀ ਚੀਜ਼ ਨਹੀਂ ਸੀ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਿਆਰ ਸੀ। ਜਿਹੜੇ ਸਿੱਖ ਦੇ ਅੰਦਰ ਪਿਆਰ ਤੇ ਸਿਦਕ ਭਰੇਗਾ ਉਹਨੂੰ ਰਹਿਤ ਵਾਲਾ ਇੱਕ ਕੜਾ ਪ੍ਰਾਪਤ ਹੋਏਗਾ। ਇਹਦੀ ਵਿਆਖਿਆ ਪਾਤਸ਼ਾਹ ਨੇ ਬਾਣੀ ਅੰਦਰ ਕੀਤੀ, ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ। ਇਹ ਕੜੇ ਦਾ ਮੁੱਲ ਪੈਸਾ ਨਹੀਂ ਹੈ, ਇਹ ਕੜੇ ਦਾ ਮੁੱਲ ਪ੍ਰੇਮ ਹੈ। ਔਰ ਸਾਧ ਸੰਗਤ ਮੇਰਾ ਵਿਸ਼ਵਾਸ ਹੈ, ਸਿੱਖ ਗੁਰੂ ਦੇ ਕਕਾਰ ਪਹਿਨ ਕੇ ਗੁਰੂ ਦੇ ਦਿੱਤੇ ਕੜੇ ਨੂੰ ਪਿਆਰ ਕਰੇ ਔਰ ਗੁਰੂ ਦੀ ਬਾਣੀ ਪੜ੍ਹਨ ਲੱਗ ਜਾਏ। ਇੱਕ ਗੱਲ ਯਾਦ ਰੱਖਿਓ, ਜਿਹੜੇ ਅੱਜ ਲੋਕ ਕਹਿੰਦੇ ਨਾ ਬੱਚਿਆਂ ਨੂੰ ਨਜ਼ਰ ਨਾ ਲੱਗ ਜਾਏ, ਕਿਸੇ ਨੇ ਕੁਝ ਕਰ ਘਰਾ ਨਾ ਦਿੱਤਾ ਹੋਵੇ, ਸਿੱਖਾ ਤੂੰ ਜਪਜੀ ਸਾਹਿਬ ਪੜ੍ਹਦਾ ਹੋਵੇ, ਤੇਰੇ ਹੱਥ ਵਿੱਚ ਕੜਾ ਹੋਵੇ, ਮੇਰਾ ਵਿਸ਼ਵਾਸ ਹੈ ਉਸ ਸਿੱਖ ਨੂੰ ਕੋਈ ਦੁਨੀਆਂ ਦੀ ਬੁਰੀ ਨਜ਼ਰ ਨਹੀਂ ਲੱਗ ਸਕਦੀ, ਕੋਈ ਦੁਨੀਆਂ ਦੇ ਟੂਣੇ ਨਹੀਂ ਉੱਤੇ ਕੰਮ ਕਰ ਸਕਦੇ। ਤੈਨੂੰ ਵਿਸ਼ਵਾਸ ਗੁਰੂ ਉੱਤੇ ਹੋਣਾ ਚਾਹੀਦਾ। ਸਤ ਸੰਗਤ ਇੱਕ ਨੁਕਤਾ ਹੋਰ ਨੋਟ ਕਰਿਓ, ਜ਼ਿੰਦਗੀ 'ਚ ਤੁਹਾਡੇ ਕੰਮ ਆਏਗਾ। ਮੈਂ ਥੋੜ੍ਹੇ ਦਿਨ ਪਹਿਲਾਂ ਹੁਣ ਕਥਾ ਕਰਨ ਗਿਆ, ਉੱਥੇ ਬਹੁਤ ਪਿਆਰ ਵਾਲੇ ਅਮੀਰ ਸੱਜਣ ਰਹਿੰਦੇ ਨੇ। ਉਹ ਬੱਚੀਆਂ ਮਿਲੀਆਂ ਜਿਨ੍ਹਾਂ ਦੇ ਛੋਟੇ ਛੋਟੇ ਬੱਚੇ ਨੇ, ਚਲੋ ਉਮਰ ਦੇ ਲਿਹਾਜ਼ ਨਾਲ ਉਹ ਕੋਈ ਸਾਡੇ ਨਾਲੋਂ 20 ਸਾਲ ਛੋਟੀ ਹੈ, ਕੋਈ 15 18 20 ਸਾਲ ਬੱਚੇ ਛੋਟੇ ਨੇ। ਮੈਂ ਉਹਨਾਂ ਨੂੰ ਬੇਟੇ ਕਰਕੇ ਕਿਹਾ, ਬੇਟੇ ਤੁਸੀਂ ਗੁਰੂ ਦਾ ਦਿੱਤਾ ਹੱਥ ਵਿੱਚ ਕੜਾ ਪਹਿਨੋ। ਉਹਨਾਂ ਮੇਰੀਆਂ ਬੱਚੀਆਂ ਨੇ ਅਮੀਰੀ ਕਰਕੇ, ਉਹ ਭੈਣਾਂ ਬੱਚੀਆਂ ਨੇ ਸਾਧ ਸੰਗਤ ਲੱਖਾਂ ਰੁਪਏ ਦਾ ਸੋਨਾ ਪਾਇਆ ਹੋਇਆ ਸੀ, ਉਹ ਸੋਨੇ ਦੀਆਂ ਵੰਗਾਂ ਕੜੇ ਵੀ ਪਾਏ ਨੇ, ਚੰਨੀਆਂ ਵੀ ਪਾਈਆਂ ਨੇ, ਸ਼ਿੰਗਾਰ ਕਰਕੇ ਉਹ ਸੋਨਾ ਪਹਿਨੇ। ਮੈਂ ਉਹਨਾਂ ਨੂੰ ਕਿਹਾ, ਤੀ ਬੱਚੀ ਉਹ ਭੈਣੋ, ਜੇ ਤੁਹਾਨੂੰ ਗੁਰੂ ਨੇ ਰੱਬ ਨੇ ਇਹ ਪਦਾਰਥ ਪੈਸਾ ਦਿੱਤਾ, ਰੱਬ ਤੁਹਾਨੂੰ ਹੋਰ ਅਮੀਰ ਕਰੇ, ਤੁਸੀਂ 10-10 ਤੋਲੇ ਦੇ ਕੜੇ ਬਣਾ ਕੇ, ਚੰਨੀਆਂ ਬਣਾ ਕੇ ਸੋਨੇ ਦੀਆਂ ਪਾਓ, ਸੋਨੇ ਦਾ ਇਤਰਾਜ਼ ਕੋਈ ਨਹੀਂ ਹੈ। ਪਰ ਯਾਦ ਰੱਖਿਓ, ਕਲਗੀਆਂ ਵਾਲੇ ਦੇ ਕੜੇ ਨੂੰ ਨਾ ਭੁੱਲ ਜਿਓ। ਇਹ ਜਿਹੜਾ ਸੋਨੇ ਦਾ ਸ਼ਿੰਗਾਰ ਹੈ ਨਾ, ਇਹ ਐਸੇ ਜੀਵਨ 'ਚ ਮੁੱਕ ਜਾਣਾ। ਜਿਹੜਾ ਸੋਨੇ ਦਾ ਸ਼ਿੰਗਾਰ ਹੈ, ਦੇਹ ਦੇ ਨਾਲ ਇਸੇ ਸੰਸਾਰ ਵਿੱਚ ਸਰੀਰ ਦੇ ਨਾਲ ਮੁੱਕ ਜਾਣਾ। ਤੁਸੀਂ ਵੇਖੋਗੇ, ਸਰੀਰ ਬਿਰਧ ਹੋ ਜਾਏ, ਬਿਮਾਰ ਹੋ ਜਾਏ, ਸੋਨੇ ਦੀ ਵੰਡ ਪਹਿਲੀ ਪੈ ਜਾਂਦੀ ਹੈ। ਧੀਆਂ ਪਹਿਲੀ ਕਹਿਣ ਲੱਗ ਪੈਂਦੀਆਂ, ਬੀਬੀ ਵਾਲੀ ਅੰਗੂਠੀ ਮੈਂ ਲੈਣੀ ਹੈ, ਆਹ ਬੀਬੀ ਦਾ ਕੜਾ ਮੈਂ ਲੈਣਾ, ਨੋਹਾਂ ਕਹਿੰਦੀਆਂ ਨੇ ਚੈਨੀ ਮੈਂ ਲੈਣੀ ਹੈ। ਉਹ ਸੋਨੇ ਦੇ ਕਹਿਣਿਆਂ ਦੀ ਵੰਡ ਪਹਿਲੀ ਪੈ ਜਾਏਗੀ। ਪਰ ਜਿਹੜਾ ਕਲਗੀ ਧਰ ਪਾਤਸ਼ਾਹ ਦਾ ਕੜਾ ਹੈ ਨਾ, ਇਹ ਸਰੀਰ ਜਲਣ ਤੋਂ ਬਾਅਦ ਫੁੱਲਾਂ ਦੇ ਨਾਲ ਚੁਗਿਆ ਜਾਣਾ। ਜਦੋਂ ਸਰੀਰ ਦੇ ਫੁੱਲ ਚੁਗੇ ਜਾਣੇ ਨਾ, ਸੰਸਕਾਰ ਤੋਂ ਤੀਜੇ ਦਿਨ ਦੂਜੇ ਦਿਨ, ਉਦਣ ਫੁੱਲਾਂ ਦੇ ਨਾਲ ਚੁਣੇ ਚੁਗਿਆ ਜਾਣੇ। ਤੇਰੇ ਫੁੱਲ ਤਾਰਨ ਲੱਗਿਆ ਵੀ ਗੁਰਸਿੱਖਾਂ ਨੇ ਕਹਿਣੇ, ਭਾਈ ਕਕਾਰਾਂ ਦਾ ਵੇਖੋ ਵੇ ਕੜਾ ਚੁਗੋ ਵਿੱਚੋਂ। ਇਕੱਲਾ ਸਰੀਰ ਦਾ ਸ਼ਿੰਗਾਰ ਨਾ ਸਮਝਿਓ, ਸੋਨੇ ਦਾ ਸ਼ਿੰਗਾਰ ਇੱਥੇ ਰਹਿ ਜਾਏਗਾ। ਕਲਗੀਧਰ ਪਾਤਸ਼ਾਹ ਨੂੰ ਪਿਆਰ ਕਰਕੇ ਕੋਈ ਕਕਾਰ ਪਾਵੇ, ਯਾਦ ਰੱਖਿਓ, ਕੜੇ ਦਾ ਸ਼ਿੰਗਾਰ ਦਰਗਾਹ ਤੱਕ ਜਾਂਦਾ। ਜਿਹਦੇ ਹੱਥ ਵਿੱਚ ਗੁਰੂ ਦੇ ਨਾਮ ਦਾ ਕੜਾ, ਮੇਰਾ ਕਲਗੀਧਰ ਪਾਤਸ਼ਾਹ ਦਾ ਹੱਥ ਪਕੜ ਕੇ ਭਵਜਰੋਂ ਪਾਰ ਲਗਾ ਦਿੰਦਾ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਹ ਕੁਝ ਵੇਖ ਕੇ 9 ਸਾਲ ਦੀ ਉਮਰ ਵਿੱਚ ਗੁਰਤਾ ਗੱਦੀ ਦਿੱਤੀ। ਹੋਰ ਵੇਖਿਓ, ਸ਼ਿਕਾਇਤ ਆਈ ਮਾਤਾ ਗੁਜਰੀ ਜੀ ਨੂੰ, ਜੀ ਆਪਣੇ ਲਾਲ ਨੂੰ ਸਮਝਾਓ। ਕਹਿਣ ਲੱਗੇ, ਕੀ ਕੀਤਾ ਮੇਰੇ ਲਾਲ ਨੇ? ਪਟਨੇ ਦਾ ਨਵਾਬ ਘੋੜੇ ਤੇ ਸਵਾਰ ਹੋ ਕੇ ਆਉਂਦਾ, ਮੋਹਰੇ ਸਿਪਾਹੀ ਬੱਚਿਆਂ ਨੂੰ ਕਹਿੰਦੇ ਨੇ, ਉਹ ਰਸਤਾ ਪਰੇ ਹੋਵੋ, ਸਿਰ ਝੁਕਾ ਕੇ ਸਲਾਮ ਕਰੋ। ਤੇ ਸ਼ਿਕਾਇਤ ਕੀਤੀ ਮਾਤ ਗੁਜਰੀ ਨੂੰ, ਨਾ ਤੇਰਾ ਲਾਲ ਗੋਬਿੰਦ ਰਾਜ ਸਿਰ ਝੁਕਾਉਂਦਾ, ਸਗੋਂ ਦੂਜੇ ਬੱਚਿਆਂ ਨੂੰ ਵੀ ਕਹਿੰਦਾ ਉਹ ਇਹਨੂੰ ਸਿਰ ਨਹੀਂ ਝੁਕਾਉਣਾ, ਸੀਸ ਨਹੀਂ ਝੁਕਾਉਣਾ, ਤੇਰਾ ਲਾਲ ਦੂਜੇ ਬੱਚਿਆਂ ਨੂੰ ਵਿਗਾੜਦਾ। ਤੇ ਮਾਂ ਗੁਜਰੀ ਨੇ ਬਚਨ ਕਿਹਾ, ਕਹਿਣ ਲੱਗੇ, ਜੇ ਮੇਰੇ ਲਾਲ ਨੇ ਸਿਰ ਨਹੀਂ ਨਾ ਝੁਕਾਇਆ, ਇਹੋ ਜਿਹੇ ਉਲੰਬੇ ਤੋਂ ਅੱਜ ਮੈਂ ਦੁਖੀ ਨਹੀਂ ਹੋਈ, ਮੈਂ ਖੁਸ਼ ਹਾਂ। ਇੱਦਾਂ ਦੇ ਉਲੰਬੇ ਮੈਨੂੰ ਰੋਜ਼ ਆਉਣੇ ਚਾਹੀਦੇ ਨੇ। ਇੰਨੀ ਛੋਟੀ ਉਮਰ ਵਿੱਚ ਮੇਰੇ ਲਾਲ ਨੂੰ ਪਤਾ ਵੀ ਸਿਰ ਕਿਹਨੂੰ ਝੁਕਾਉਣਾ। ਅੱਜ ਇਹਨੇ ਦੁਨਿਆਵੀ ਨਵਾਬ ਨੂੰ ਸਿਰ ਨਹੀਂ ਝੁਕਾਇਆ। ਕਦੇ ਇਸੇ ਗੋਬਿੰਦ ਰਾਏ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬਣ ਕੇ ਕੁੱਲ ਦੁਨੀਆਂ ਦੇ ਸਿੱਖਾਂ ਖਾਲਸਿਆਂ ਨੂੰ ਕਹਿਣਾ, ਜਾਗਤ ਜੋਤ ਜਪੈ ਨਿਸਵਾਸਰ, ਇੱਕ ਬਿਨਾ ਮਨ ਨਹਿਕ ਨ ਅੰਨੇ, ਪੂਰਨ ਪ੍ਰੇਮ ਪ੍ਰਤੀ ਸਜੈ ਵਰਤ ਗੋਰ, ਮੜੀ ਮਠ ਭੂਲ ਨਾ ਮੰਨੇ, ਤੀਰਥ ਦਾਨ ਦਇਆ ਤਪ ਸੰਜਮ, ਇੱਕ ਬਿਨਾ ਨੇ ਇੱਕ ਪਛਾਨੇ, ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨਖਾਲਸ ਜਾਨੇ। ਇਹਨੇ ਕੁੱਲ ਦੁਨੀਆਂ ਦੇ ਸਿੱਖਾਂ ਖਾਲਸਿਆਂ ਨੂੰ ਕਹਿਣਾ, ਇੱਕ ਅਕਾਲ ਪੁਰਖ ਤੋਂ ਬਗੈਰ ਸਿੱਖ ਕਿਸੇ ਅੱਗੇ ਸਿਰ ਨਹੀਂ ਚੁਕਾਇਆ। ਇਹਨਾਂ ਗੱਲਾਂ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ 9 ਸਾਲ ਦੀ ਉਮਰ ਵਿੱਚ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਦੇ ਦਿੱਤੀ। ਔਰ ਸਾਧ ਸੰਗਤ, ਕਦੇ ਇਹ ਪ੍ਰੇਮ ਸਾਡਾ ਅੰਦਰ ਪੈਦਾ ਹੋਵੇ ਗੁਰੂ ਦੇ ਪ੍ਰਤੀ, ਤੇ ਯਾਦ ਰੱਖਿਓ, ਇੱਕ ਤੇ ਵਿਸ਼ਵਾਸ ਹੋ ਜਾਏਗਾ, ਉਹਨੂੰ ਫਿਰ ਪਾਤਸ਼ਾਹ ਕਹਿਣਗੇ ਇਹੀ ਨਦਰ ਹੈ। ਜਾਗੋ ਪਹਿ ਕਿਰਪਾਲ ਪ੍ਰਭ, ਹਰ ਹਰ ਸਹੀ ਜਪਾਤ, ਨਾਨਕ ਪ੍ਰੀਤ ਲੱਗੀ ਤਿੰਨ ਨਾਮ ਸਿਉ ਭੇਟਤ ਸਾਧ ਸੰਗਤ ਜਿਨ ਕੋ ਪਹੇ ਦਇਆਲ ਤਿੰਨ ਸਾਧੂ ਸੰਗ ਪਿਆ ਅੰਮ੍ਰਿਤ ਹਰ ਕਾ ਨਾਮ ਤਿੰਨੀ ਜਨੀ ਜਪ ਲਿਆ ਰਿਸ਼ਤੇ ਮਾੜੇ ਨਹੀਂ ਪਰ ਰਿਸ਼ਤੇ ਦੇਣ ਵਾਲੇ ਪਰਮਾਤਮਾ ਨੂੰ ਯਾਦ ਰੱਖਣੇ ਚਿੱਤ ਜੋੜ ਕੇ ਪਾਤਸ਼ਾਹ ਨੇ ਬਚਨ ਕਿਹਾ ਉਹਨੂੰ ਸਿਮਰ ਜਿਹਨੇ ਤੈਨੂੰ ਦੁਨਿਆਵੀ ਰਿਸ਼ਤੇ ਦਿੱਤੇ ਫਿਰ ਰਿਸ਼ਤਿਆਂ ਵਿੱਚ ਗਲਤਾਨ ਹੋ ਕੇ ਤੇਰੀ ਉਮਰ ਖੁਆਰ ਨਹੀਂ ਹੋਏਗੀ ਆਪਣੇ ਗੁਰੂ ਤੋਂ ਬਲਿਹਾਰ ਜਪ ਤੇ ਜਪਿਆ ਕਰ ਗੁਰੂ ਨੂੰ ਚੇਤੇ ਕਰਕੇ ਮੰਗਿਆ ਕਰ ਗੁਰੂ ਕੋਲੋਂ ਨਾਮ ਇੱਕ ਵਾਰ ਚਿੱਤ ਜੋੜ ਕੇ ਆਪਾਂ ਵੀ ਮਨ ਨੂੰ ਪੜ੍ਹਾਈਏ ਮਿਲ ਕੇ ਪਿਆਰ ਨਾਲ ਮਨ ਨੂੰ ਜਪਾਓ ਰਹਿਣਾ ਰਿਸ਼ਤਿਆਂ ਵਿੱਚ ਹੀ ਹੈ ਪਰ ਰਿਸ਼ਤਿਆਂ 'ਚ ਗਲਤਾਨ ਨਾ ਹੋਵੇ ਮਨ ਇਸ ਮਨ ਨੂੰ ਕਹੋ ਫਿਰ ਗੁਰ 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 ਸਦ ਕਰੀਏ ਮੇਰੇ ਮਨ ਗੁਰ 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 ਸਦ ਕਰੀਏ ਆਪਣੇ ਮਨ ਨੂੰ ਕਹੋ ਗੁਰ 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 ਸਦ ਕਰੀਏ ਮੇਰੇ ਮਨ ਗੁਰ 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 ਸਦ ਕਰੀਏ ਗੁਰ 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 ਸਦ ਕਰੀਏ ਮੇਰੇ ਮਨ ਗੁਰ 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 ਸਦ ਕਰੀਏ ਜਪੋ ਗੁਰ 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 ਸਦ ਕਰੀਏ ਮੇਰੇ ਮਨ ਗੁਰ 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 ਸਦ ਕਰੀਏ ਗੁਰ 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 ਸਦ ਕਰੀਏ ਮੇਰੇ ਮਨ ਗੁਰ 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 ਸਦ ਕਰੀਏ ਗੁਰ 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 ਸਦ ਕਰੀਏ ਮੇਰੇ ਮਨ ਗੁਰ 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 ਸਦ ਕਰੀਏ ਗੁਰ 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 ਸਦ ਕਰੀਏ ਮੇਰੇ ਮਨ ਗੁਰ 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 ਸਦ ਕਰੀਏ ਗੁਰ 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 ਸਦ ਕਰੀਏ ਮੇਰੇ ਮਨ ਗੁਰ 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 ਸਦ ਕਰੀਏ ਰਤਨ ਜਨਮ ਸਫਲ ਗੁਰ ਕੀਆ ਰਤਨ ਜਨਮ ਸਫਲ ਗੁਰ ਕੀਆ ਰਤਨ ਜਨਮ ਸਫਲ ਗੁਰ ਰਤਨ ਜਨਮ ਸਫਲ ਪੁਨ ਕੀਆ ਦਰਸ਼ਨ ਕਉ ਵਲ ਹਰੀਏ ਮੇਰੇ ਮਨ ਗੁਰ 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 ਸਦ ਕਰੀਏ ਦਰਸ਼ਨ ਕਉ ਵਲ ਹਰੀਏ ਮੇਰੇ ਮਨ ਗੁਰ 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 ਸਦ ਕਰੀਏ ਜਪੋ ਵਾਹਿਗੁਰੂ 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 ਗੁਰ 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 ਸਦ ਕਰੀਏ ਮੇਰੇ ਮਨ ਗੁਰ 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 ਸਦ ਕਰੀਏ ਗੁਰ 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 ਸਦ ਕਰੀਏ ਮੇਰੇ ਮਨ ਗੁਰ 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 ਸਦ ਕਰੀਏ ਆਖੋ ਸਤਨਾਮ ਸ੍ਰੀ ਫਿਰ ਆਖੋ ਸਤਨਾਮ ਸ੍ਰੀ ਇਸੇ ਲਈ ਪਾਤਸ਼ਾਹ ਨੇ ਅੱਜ ਬਚਨ ਕਹੇ ਪਹਿਲਾਂ ਰਿਸ਼ਤਿਆਂ ਦੀ ਗੱਲ ਹਜ਼ੂਰ ਕਰ ਰਹੇ ਨੇ ਫਿਰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਸਮਝਾਉਣਗੇ ਹੇ ਭਾਈ ਗੁਰੂ ਨਾਲ ਜੁੜ ਸਾਰੀ ਉਮਰ ਸਰੀਰ ਦੀ ਇਹ ਖੱਜਲ ਖੁਆਰੀ ਵਿੱਚ ਵਿਅਰਥ ਨਾ ਗਵਾ ਲਈ
ਹੁਕਮ ਪਿਆ ਬਾਹਰ ਘਰ ਛੋਡਿਆ ਖਿੰਨ ਮਹਿ ਭਈ ਪਰਾਈ
ਕਹਿੰਦੇ ਭਾਈ ਜਦੋਂ ਹੁਕਮ ਆਉਣੇ ਨਾ ਅਕਾਲ ਪੁਰਖ ਵਾਹਿਗੁਰੂ ਦਾ ਬਾਹਰ ਘਰ ਛੋਡਿਆ ਦਾ ਅਰਥ ਹੈ ਬਾਹਰਲਾ ਘਰ ਸਰੀਰ ਹਿਰਦੇ ਦਾ ਘਰ ਵੀ ਇੱਕ ਬਾਹਰ ਦਾ ਘਰ ਹੈ ਇੱਕ ਉਹ ਘਰ ਹੈ ਜਿਹਦੇ ਵਿੱਚ ਆਪਾਂ ਇੱਟਾਂ ਸੀਮਿੰਟ ਦਾ ਬਣਾ ਕੇ ਮਿੱਟੀ ਦਾ ਰਹਿੰਦੇ ਹਾਂ ਤਿੰਨਾਂ ਘਰਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਚ ਆਏਗਾ ਕਹਿੰਦੇ ਭਾਈ ਜਦੋਂ ਦਾ ਹੁਕਮ ਹੋਣਾ ਸਰੀਰ ਰੂਪੀ ਬਾਹਰ ਦਾ ਘਰ ਤੋਂ ਛੱਡਣਾ ਖਿੰਨ ਮੈਂ ਭਈ ਪਰਾਈ ਇਹ ਸਾਰੇ ਰਿਸ਼ਤੇ ਖਿੰਨ ਵਿੱਚ ਪਰਾਏ ਹੋ ਜਾਣੇ ਇਹਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਚੇਤ ਰੇ ਚੇਤ ਚੇਤ ਮਹਾਂਪਸ਼ ਅੰਤ ਕੀ ਵਾਰ ਅਕੇਲੋ ਹੀ ਜੈ ਹੈ ਇਹ ਮੂਰਖ ਬੰਦਿਆ ਯਾਦ ਰੱਖ ਅੰਤ ਵਾਰ ਤੂੰ ਕੱਲਿਆਂ ਜਾਣੇ ਤੂੰ ਕੱਲਾ ਨਾ ਜਾਵੇ ਇਸ ਲਈ ਸਰੀਰ ਵਿੱਚ ਰਹਿੰਦਿਆਂ ਜਪ ਸਤਨਾਮ ਸ੍ਰੀ ਫਿਰ ਨਾਮ ਜਪਿਆ ਤੇਰੇ ਨਾਲ ਜਾਏਗਾ ਦਰਗਾਹ ਤੱਕ ਜੈ ਮਾਤ ਪਿਤਾ ਸੁੱਤ ਮੀਤ ਨਾ ਭਾਈ ਮਨੂਹਾ ਨਾਮ ਤੇਰੇ ਸੰਗ ਸਹਾਈ ਜੈ ਮਹਾ ਪੈਨ ਦੋਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰੇ ਚੱਲੇ ਉੱਥੇ ਤੂੰ ਕੱਲਾ ਨਹੀਂ ਜਾਏਗਾ ਫਿਰ ਜਪਿਆ ਨਾਲ ਨਾਮ ਜਾਏਗਾ ਤੁਸੀਂ ਭਾਗਾਂ ਵਾਲੇ ਹੋ ਜਿਹੜੇ ਇੰਨੀ ਠੰਡ ਵਿੱਚ ਬਹਿ ਕੇ ਵੀ ਗੁਰੂ ਕੋਲ ਜਪ ਰਹੇ ਹੋ ਸਤਨਾਮ ਸ੍ਰੀ ਵਾਹਿਗੁਰੂ, ਇਹ ਬਹੁਤ ਵੱਡਾ ਲਾਭ ਹੈ ਤੁਹਾਨੂੰ ਸਾਧ ਸੰਗਤ, ਇਹ ਸਮਝੋ ਜਮ੍ਹਾਂ ਹੀ ਹੋ ਰਿਹਾ ਸਵਾਸ ਆਪਣੇ, ਜਮ੍ਹਾਂ ਹੀ ਹੋ ਰਿਹਾ ਬੈਂਕ ਵਿੱਚ ਤੁਹਾਨੂੰ। ਅੱਜ ਪਾਤਸ਼ਾਹ ਨੇ ਬਚਨ ਕਿਹਾ, ਸਭ ਰਿਸ਼ਤੇ ਖਿੰਨ ਦੇ ਅੰਦਰ ਪਰਾਏ ਹੋ ਜਾਣਗੇ।
ਨਾਮ ਦਾਨ ਇਸ ਨਾਨ ਨਾ ਮਨ ਮੁਖ, ਤਿਤ ਤਨ ਧੂੜ ਤੁਮਾਈ।
ਕਹਿੰਦੇ ਨਾ ਸਰੀਰ ਵਿੱਚ ਰਹਿੰਦਿਆਂ ਨਾਮ ਜਪਿਆ, ਨਾ ਕੋਈ ਸੇਵਾ ਕੀਤੀ। ਇਸ਼ਨਾਨ ਦਾ ਅਰਥ ਹੈ ਨਾ ਤੂੰ ਕੋਈ ਆਚਰਣ ਉੱਚਾ ਕੀਤਾ, ਨਾ ਕੋਈ ਸੇਵਾ, ਨਾ ਸਿਮਰਨ, ਨਾ ਦਾਨ, ਨਾ ਪੁੰਨ, ਨਾ ਆਚਰਣ ਉੱਚਾ ਕੀ ਕੀਤਾ। ਤਿਤ ਤਨ ਧੂੜ ਤੁਮਾਈ, ਬੜਾ ਹੀ ਸ਼ੁੱਧ ਪਾਠ ਭਾਈ ਸਾਹਿਬ ਤੁਹਾਨੂੰ ਪੜ੍ਹ ਕੇ ਸੁਣਾ ਰਹੇ ਨੇ। ਜੇ ਸ਼ੁੱਧ ਪੜ੍ਹੀਏ, ਵਿਸ਼ਰਾਮ ਦੇ ਕੇ ਪੜ੍ਹੀਏ, ਅੱਧ ਨਾਲ ਵੱਧ ਅਰਥ ਹੋ ਜਾਂਦੇ। ਕਹਿੰਦੇ ਆ ਜਿਹੜਾ ਸਰੀਰ ਹੈ ਇਹ ਕਹਿੰਦੇ ਤੂੰ ਖੁਆਰ ਹੀ ਕੀਤਾ ਸੰਸਾਰ ਦੇ ਰਿਸ਼ਤਿਆਂ 'ਚ, ਨਾ ਨਾਮ, ਨਾ ਸੇਵਾ, ਨਾ ਸਿਮਰਨ, ਨਾ ਕੋਈ ਆਚਰਣ ਉੱਚਾ ਕੀਤਾ। ਤਿਤ ਤਨ ਧੂੜ ਤੁਮਾਈ, ਇਹ ਸਰੀਰ ਜਿਹੜਾ ਹੈ ਇਹਦੀ ਉਮਰ ਇੱਦਾਂ ਤੂੰ ਖੱਜਲ ਖੁਆਰੀ ਵਿੱਚ ਲੰਘਾ ਦਿੱਤੀ। ਆਪਾਂ ਕਈ ਵਾਰ ਕਹਿੰਦੇ ਉੱਥੇ ਕੀ ਕਰਨਗੇ, ਕੁਛ ਨਹੀਂ ਪੱਲੇ ਪਿਆ, ਐਵੇਂ ਧੂੜ ਹੀ ਪੱਲੇ ਪਈ, ਐਵੇਂ ਧੂੜ ਧੜੱਕੇ ਹੀ ਪੱਲੇ ਪਏ ਨੇ। ਇੱਥੇ ਪਾਤਸ਼ਾਹ ਕਹਿੰਦੇ ਖੱਜਲ ਖੁਆਰੀ, ਤਿਤ ਤਨ ਧੂੜ ਤੁਮਾਈ, ਇਹ ਸਰੀਰ ਤੂੰ ਖੱਜਲ ਖੁਆਰੀ ਵਿੱਚ ਉਮਰ ਵਿਅਰਥ ਗਵਾ ਲਈ ਹੈ।
ਮਨ ਮੰਨਿਆ ਨਾਮ ਸਖਾਈ।
ਕਹਿੰਦੇ ਜਦੋਂ ਅਕਾਲ ਪੁਰਖ ਵਾਹਿਗੁਰੂ ਦੀ ਗੁਰੂ ਦੀ ਨਜ਼ਰ ਹੋਈ, ਹੇ ਭਾਈ ਫਿਰ ਇਹ ਮਨ ਜਿਹੜਾ ਮੰਨ ਗਿਆ ਰੱਬ ਦੇ ਨਾਮ ਨਾਲ, ਨਾਮ ਸਿਖਾਈ, ਨਾਮ ਨੂੰ ਸੱਚਾ ਮਿੱਤਰ ਸਮਝਣ ਲੱਗ ਪਿਆ। ਹੁਣ ਦੁਨੀਆਂ ਦੇ ਰਿਸ਼ਤਿਆਂ 'ਚ ਵੀ ਰਹਿੰਦਾ ਪਰ ਇਹਨੂੰ ਪਤਾ ਕਿ ਨਾਮ ਹੀ ਮੇਰਾ ਸਕਾ ਮਿੱਤਰ ਹੈ।
ਪਾਏ ਪਰੋ ਗੁਰ ਕੈ ਬਲਿਹਾਰੈ, ਜਿਨ ਸਾਚੀ ਬੂਝ ਬੁਝਾਈ।
ਇੱਥੇ ਬੁਝਾਈ ਦਾ ਅਰਥ ਹੈ ਅਕਲ। ਇਹ ਤੁਸੀਂ ਜਪਜੀ ਸਾਹਿਬ ਵਿੱਚ ਵੀ ਮੰਗ ਕੇ ਆਏ ਹੋ, ਗੁਰਾ ਇੱਕ ਦੇਹੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ। ਹੇ ਸਤਿਗੁਰੂ ਜੀ ਮੈਨੂੰ ਇੱਕ ਅਕਲ ਦਿਓ। ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਆਪਣੇ ਗੁਰੂ ਦੇ ਪੈਰਾਂ 'ਚ ਪਵਾਂ, ਬਲਿਹਾਰ ਜਾਵਾਂ, ਸਦਕੇ ਜਾਵਾਂ। ਕਿਉਂ ਭਾਈ? ਜਿਨ ਸਾਚੀ ਬੂਝ ਬੁਝਾਈ, ਜਿਸ ਗੁਰੂ ਨੇ ਮੈਨੂੰ ਸੱਚੀ ਅਕਲ ਦੇ ਦਿੱਤੀ ਹੈ, ਜਿਸ ਗੁਰੂ ਨੇ ਮੈਨੂੰ ਸੱਚੀ ਸਮਝ ਦੇ ਦਿੱਤੀ ਹੈ ਕਿ ਭਾਈ ਆਹ ਰਿਸ਼ਤੇ ਤੇਰੇ ਨਾਲ ਨਹੀਂ ਜਾਣੇ, ਹਾਂ ਰਹਿ ਜ਼ਰੂਰ, ਇਹਨਾਂ ਵਿੱਚ ਰਹਿਣਾ, ਇਹਨਾਂ ਨੂੰ ਪਾਲਣਾ, ਇਹ ਤੇਰਾ ਫਰਜ਼ ਹੈ, ਇਹ ਇਨਸਾਨੀਅਤ ਦਾ ਫਰਜ਼ ਹੈ, ਪਰ ਤੂੰ ਰੱਬ ਦਾ ਨਾਮ ਜਪੀ ਉਹ ਅੱਗੇ ਦਰਗਾਹ ਤੱਕ ਜਾਏਗਾ। ਇਹ ਗੁਰੂ ਨੇ ਸੱਚੀ ਬੂਝ ਸਮਝ ਦਿੱਤੀ ਹੈ, ਉਹ ਗੁਰੂ ਨੇ ਸੱਚੀ ਬੁਝਾਈ ਅਕਲ ਦੇ ਦਿੱਤੀ, ਇਸ ਲਈ ਗੁਰੂ ਤੋਂ ਬਲਿਹਾਰ ਜਾਈਏ।
ਰਹਾਓ
ਸਤਿਗੁਰੂ ਜੀ ਹੁਣ ਵਿਸ਼ਰਾਮ ਦੇ ਕੇ ਬਖਸ਼ਿਸ਼ ਕਰ ਰਹੇ ਹਨ।
ਜਗ ਸਿਓ ਝੂਠ ਪ੍ਰੀਤ ਮਨ ਬੇਦਿਆ, ਜਨ ਸਿਓ ਵਾਦ ਰਚਾਈ।
ਫਿਰ ਪਾਤਸ਼ਾਹ ਜੀ ਨੇ ਬਚਨ ਕਹੇ, ਕਹਿੰਦੇ ਭਾਈ ਜਿਨ੍ਹਾਂ ਨੂੰ ਸੱਚੀ ਬੁਝਾਈ ਨਹੀਂ ਮਿਲੀ, ਭਾਵ ਜਿਨ੍ਹਾਂ ਨੂੰ ਗੁਰੂ ਦੀ ਅਕਲ, ਗੁਰੂ ਦੀ ਮੱਤ ਪ੍ਰਾਪਤ ਨਹੀਂ ਹੋਈ, ਉਹਨਾਂ ਦੇ ਹਾਲਾਤ ਕੀ ਬਣੇ? ਜਗ ਸਿਓ ਝੂਠ ਪ੍ਰੀਤ ਮਨ ਵਿਦਿਆ, ਸੰਸਾਰ ਦੇ ਝੂਠੇ ਮੋਹ ਨਾਲ ਪ੍ਰੀਤ ਕਰਕੇ ਬਹਿ ਗਏ। ਵਿਦਿਆ ਦਾ ਅਰਥ ਹੈ ਵਿੱਜ ਗਏ, ਐਨ ਚੰਗੀ ਤਰ੍ਹਾਂ ਫਸ ਗਏ ਦੁਨੀਆਂ ਦੇ ਮੋਹ ਵਿੱਚ। ਕੀ ਕੀਤਾ ਫਿਰ ਉਹਨੇ? ਉਹ ਇਕੱਲੇ ਮੋਹ ਸੰਸਾਰ ਵਿੱਚ ਝਗੜਿਆਂ ਕੱਲ ਕਲੇਸਾਂ ਵਿੱਚ ਗਲਤਾਨ ਨਹੀਂ ਹੋਏ, ਉਹਨਾਂ ਦੀ ਜ਼ਿੰਦਗੀ ਵਿੱਚ ਆ ਵੀ ਕੁਝ ਆਇਆ ਕਿ ਜਨ ਸਿਓ ਬਹਾਦਰ ਚਾਈ। ਭਾਈ ਉਹ ਨਾਮ ਜਪਣ ਵਾਲਿਆਂ ਨਾਲ ਵੀ ਵੈਰ ਕਰਦੇ ਰਹੇ, ਉਹ ਰੱਬ ਦੇ ਜਨ ਨਾਲ ਵੀ ਝਗੜਾ ਵਿਵਾਦ ਕਰਦੇ ਰਹੇ ਕਿਉਂਕਿ ਉਹਨਾਂ ਨੂੰ ਨਾਮ ਦੀ ਕਦਰ ਨਹੀਂ ਸੀ। ਫਿਰ ਉਹਨੇ ਨਾਮ ਜਪਣ ਵਾਲਿਆਂ ਦੀ ਵੀ ਕਦਰ ਨਹੀਂ ਕੀਤੀ, ਇਸ ਲਈ ਰੱਬ ਦੇ ਜਨ ਪਿਆਰਿਆਂ ਨਾਲ ਵੀ ਬਾਅਦ ਝਗੜਾ ਕਰਦੇ ਰਹੇ, ਉਹਨਾਂ ਨੂੰ ਸੋਝੀ ਨਹੀਂ ਮਿਲੀ।
ਮਾਇਆ ਮਗਨ ਅਹਿਨਿਸ ਮਗ ਜੋ ਹੈ, ਨਾਮ ਨਾ ਲੇਵੈ ਮਰੈ ਬਿਖ ਖਾਈ।
ਕਹਿੰਦੇ ਮਾਇਆ ਵਿੱਚ ਦਿਨ ਰਾਤ ਅਹਿਨਿਸ, ਦਿਨ ਰਾਤ ਮਗਨ ਰਹੇ, ਫਿਰ ਉਹਨੇ ਕੀ ਕੀਤਾ? ਇਹ ਸੰਸਾਰ ਵਿੱਚੋਂ ਇਸ ਤਰ੍ਹਾਂ ਇੰਨੇ ਗਲਤਾਨ ਹੋ ਗਏ, ਨਾਮ ਨਹੀਂ ਕਦੇ ਜਪਿਆ, ਫਿਰ ਉਹ ਸੰਸਾਰ ਦੇ ਮੋਹ ਦੀ ਵਿਖ ਖਾਂਦੇ ਰਹੇ, ਜ਼ਹਿਰ ਖਾਂਦੇ ਰਹੇ। ਇਸ ਤਰ੍ਹਾਂ ਸੰਸਾਰ ਦੇ ਮੋਹ ਕੱਲ ਕਲੇਸ਼ ਜ਼ਹਿਰ ਬਣ ਕੇ ਉਹਨਾਂ ਦੇ ਜੀਵਨ ਵਿੱਚ ਘੁਲ ਗਏ।
ਗੰਦਣ ਵੈਣ ਰਤਾ ਹਿਤਕਾਰੀ, ਸ਼ਬਦ ਸੁਰਤ ਨਾ ਆਈ।
ਕਹਿੰਦੇ ਫਿਰ ਕੀ ਉਹ ਮਨਮੁਖ ਬੰਦਿਆਂ ਨੂੰ ਖੁਸ਼ੀਆਂ ਨਹੀਂ ਮਿਲੀਆਂ ਦੁਨੀਆਂ 'ਚ? ਜਿਨੀ ਨਾਮ ਨਹੀਂ ਜਪਿਆ, ਗੁਰੂ ਦੀ ਕਿਰਪਾ ਦੇ ਪਾਤਰ ਨਹੀਂ ਬਣੇ, ਕੀ ਉਹਨਾਂ ਨੂੰ ਖੁਸ਼ੀਆਂ, ਸੰਸਾਰ ਦੇ ਸੁੱਖ ਨਹੀਂ ਮਿਲੇ? ਕਹਿੰਦੇ ਮਿਲੇ। ਉਹਨਾਂ ਦੀਆਂ ਆਸਾਂ ਵੀ ਪੂਰੀਆਂ ਹੋਈਆਂ, ਉਹਨਾਂ ਨੂੰ ਪੁੱਤਰ ਧੀਆਂ ਵੀ ਮਿਲੇ, ਉਹਨਾਂ ਨੂੰ ਸੁੱਖ ਵੀ ਮਿਲੇ, ਉਹਨਾਂ ਨੂੰ ਖੁਸ਼ੀਆਂ ਵੀ ਮਿਲੀਆਂ, ਉਹਨਾਂ ਨੂੰ ਪੈਸਾ ਕਾਮਯਾਬੀ ਪਦਾਰਥ ਵੀ ਮਿਲੇ, ਪਰ ਉਹ ਪਤਾ ਕਿੱਥੇ ਰਹੇ? ਗੰਦਣ ਵੈਣ ਰਤਾ ਹਿਤਕਾਰੀ। ਕਹਿੰਦੇ ਜਦੋਂ ਆਸਾਂ ਪੂਰੀਆਂ ਹੋਈਆਂ, ਮਾਇਆ ਆਈ, ਪਦਾਰਥ ਆਏ, ਉਹ ਗੰਦਣ ਵੈਣ ਮਾੜੀਆਂ ਗੱਲਾਂ ਸੁਣਦੇ ਰਹੇ, ਮਾੜੇ ਗੀਤ ਸੁਣਦੇ ਰਹੇ, ਗੰਦੇ ਗੀਤਾਂ ਵੱਲ ਉਹਨਾਂ ਦਾ ਧਿਆਨ ਰਿਹਾ, ਨੱਚਣ ਟੱਪਣ ਕਰਕੇ ਗੰਦੇ ਮਾੜੇ ਗੀਤ ਸੁਣਦੇ ਰਹੇ, ਅਤੇ ਉਹਨੇ ਕੀ ਕੀਤਾ? ਉਹਨਾਂ ਨਾਲ ਹੀ ਹਿੱਤ ਲਾਇਆ, ਕਦੇ ਸ਼ਬਦ ਵੱਲ ਸੁਰਤ ਨਹੀਂ ਜੋੜੀ। ਤੁਸੀਂ ਵੇਖੋਗੇ ਮਨਮੁੱਖ ਨੂੰ ਖੁਸ਼ੀ ਆਵੇ, ਦੇਖੋ ਖੁਸ਼ੀਆਂ ਗੁਰਮੁਖ ਨੂੰ ਵੀ ਕਹੀਆਂ ਨੇ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ। ਖੁਸ਼ੀ ਮਨਾਉਣੀ ਮਾੜੀ ਗੱਲ ਨਹੀਂ ਹੈ, ਮਨਮੁੱਖਾਂ ਦੀਆਂ ਖੁਸ਼ੀਆਂ ਸਾਧ ਸੰਗਤ ਪਤਾ ਕਿਹੋ ਜਿਹੀਆਂ ਨੇ, ਉਹਨਾਂ ਦੀਆਂ ਖੁਸ਼ੀਆਂ 'ਚ ਕਦੇ ਜਾ ਕੇ ਵੇਖਿਓ, ਕਈ ਕਈ ਟੋਕਰੇ ਹੱਡੀਆਂ ਦੇ ਨਿਕਲਦੇ ਬਾਅਦ 'ਚ, ਕਈ ਕਈ ਟੋਕਰੇ ਹੱਡੀਆਂ ਦੇ ਸਾਫ਼ ਹੁੰਦੇ ਪੈਲਸਾਂ 'ਚੋਂ, ਉੱਥੇ ਰੱਬ ਦਾ ਨਾਮ ਨਹੀਂ ਚੇਤੇ ਆਉਂਦਾ। ਮਨਮੁੱਖਾਂ ਦੀ ਖੁਸ਼ੀ ਇਸ ਤਰ੍ਹਾਂ ਹੈ, ਗੰਦੇ ਗੀਤਾਂ ਨਾਲ ਹਿੱਤ ਰਹਿੰਦਾ ਹੈ, ਸ਼ਬਦ ਨਾਲ ਸੁੱਤ ਨਹੀਂ ਜੁੜਦੀ। ਇਸ ਤਰ੍ਹਾਂ ਮਨਮੁੱਖ ਲੋਕ ਖੁਆਰ ਹੁੰਦੇ ਨੇ। ਪਾਤਸ਼ਾਹ ਨੇ ਬਚਨ ਕਿਹਾ, ਭਾਈ ਇੱਕ ਜੀ ਦੀ ਖੁਸ਼ੀ ਮਨਾਉਣ ਲਈ ਉਹ ਫਿਰ ਕਈ ਵਾਰ ਕਈਆਂ ਦੀ ਜਾਨ ਲੈ ਲੈਂਦੇ ਨੇ, ਉਹ ਸੰਸਾਰ ਤੌਰ 'ਤੇ ਬੰਦੇ ਕਦੇ ਖੁਸ਼ ਨਹੀਂ ਹੋ ਸਕਦੇ। ਅੱਜ ਮਹਾਰਾਜ ਬਖਸ਼ਿਸ਼ ਕਿਰਪਾ ਕਰਦੇ, ਭਾਈ ਰੱਬ ਨਾਲ ਜਿਹੜੇ ਰੱਤੇ ਗਏ ਉਹਨਾਂ ਨੂੰ ਕੀ ਮਿਲਦਾ ਹੈ?
ਰੰਗ ਨਾ ਰਾਤਾ ਰਸ ਨਹੀਂ ਬੇਦਿਆ, ਮਨ ਮੁਖ ਪਤ ਗਵਾਈ।
ਜਪਣ ਵਾਲਿਆਂ ਨੂੰ ਰੱਤਿਆਂ ਨੂੰ ਪਤ ਮਿਲਦੀ ਹੈ, ਤੇ ਜਿਹੜੇ ਮਨਮੁੱਖ ਨੇ ਉਹ ਫਿਰ ਰੰਗ ਨਾ ਰਾਤਾ ਰਸ ਨਹੀਂ ਬੇਦਿਆ, ਨਾ ਰੱਬ ਨਾਲ ਜੁੜੇ, ਨਾ ਰੱਬ ਦਾ ਰੰਗ ਮਾਣ ਕੇ ਵੇਖਿਆ, ਫਿਰ ਉਹਨਾਂ ਮਨਮੁੱਖਾਂ ਨੇ ਆਪਣੀ ਪਤ ਗਵਾ ਲਈ। ਉਹ ਸਾਰੀ ਉਮਰ ਸੰਸਾਰ ਵਿੱਚ ਪੱਤ ਗਵਾ ਕੇ ਚਲੇ ਗਏ। ਇਹੋ ਜਿਹੇ ਬੰਦੇ ਜਿਨ੍ਹਾਂ ਦਾ ਪਿੰਡਾਂ ਵਿੱਚ ਕਦੇ ਨਾਂ ਬਣਿਆ ਸੀ, 25-25-30-30 ਸਾਲ ਪਹਿਲਾਂ ਆਲੇ ਦੁਆਲੇ 10 ਪਿੰਡਾਂ ਦੇ ਲੋਕ ਕੋਠੀ ਵੇਖਣ ਆਉਂਦੇ ਸੀ, ਕਹਿੰਦੇ ਵੀ ਉਹ ਅਮੈਰੀਕਾ ਤੋਂ ਆਇਆ, ਉਹਨੇ ਕੋਠੀ ਪਾਈ ਹੈ, ਵੇਖੋ ਉਹਦੀ ਕੋਠੀ। ਉਹਨਾਂ ਦੀਆਂ ਕੋਠੀਆਂ ਵਿੱਚ ਕਦੇ ਸ਼ਰਾਬ ਪੀ ਕੇ ਗਾਉਣ ਵਾਲੇ ਲੱਗਦੇ ਸੀ, ਗਾਉਣ ਵਾਲਿਆਂ ਨੂੰ ਸੁਣਨ ਵਾਲੇ ਵੀ ਸ਼ਰਾਬਾਂ ਪੀਂਦੇ ਸੀ। ਅੱਜ ਮੈਂ ਤੁਹਾਨੂੰ ਵਿਖਾ ਸਕਦਾ, ਉਹਨਾਂ ਦੀਆਂ ਕੋਠੀਆਂ 'ਚ ਕਬੂਤਰ ਉੱਡਦੇ ਨੇ। ਉਹ ਬੰਦੇ ਸਾਧ ਸੰਗਤ ਗੁਸਤਾਖੀ ਮਾਫ ਬਿਰਧ ਆਸ਼ਰਮ ਵਿੱਚ ਰੁਲ ਕੇ ਮਰੇ ਨੇ, ਜਿਨ੍ਹਾਂ ਦੀਆਂ ਕੋਠੀਆਂ ਵੇਖਣ ਆਉਂਦੇ ਸੀ ਲੋਕ, ਪੁੱਤਾਂ ਦੀਆਂ ਲੋਹੜੀਆਂ ਪਾਉਣ ਅਮੈਰੀਕਾ ਤੋਂ ਆਉਂਦੇ ਸੀ, ਇੱਥੇ ਗੰਦੇ ਗੀਤ ਗਾਉਣ ਵਾਲੇ ਲਾਏ, ਸ਼ਰਾਬਾਂ ਪਿਲਾਈਆਂ, ਕਲਾਕਾਰ ਲਾਏ, ਵੱਡੇ ਹੋ ਕੇ ਬਿਰਧ ਵੇਲੇ ਮੈਂ ਉਹ ਬੰਦੇ ਵੇਖੇ ਨੇ, ਬਿਰਧ ਆਸ਼ਰਮਾਂ ਵਿੱਚ ਰੁਲ ਕੇ ਮਰੇ ਨੇ, ਕਿਸੇ ਪੁੱਤ ਪੁੱਤੇ ਨੇ ਬਾਅਦ 'ਚ ਨਹੀਂ ਆ ਕੇ ਵੇਖੇ। ਭਾਈ ਇਹ ਸੰਸਾਰ ਦੇ ਇੱਦਾਂ ਦੁੱਖ ਭੋਗਣੇ ਪੈਂਦੇ। ਅੱਜ ਮਹਾਰਾਜ ਕਹਿੰਦੇ ਮਨਮੁੱਖ ਆਪਣੀ ਪੱਤ ਗਵਾ ਲੈਂਦੇ ਹਨ।
ਸਾਧ ਸਭਾ ਮਹ ਸਹਿਜ ਨਾ ਚਾਖਿਆ, ਜਿਹ ਬਾਰਸ ਨਹੀਂ ਰਾਈ।
ਕਹਿੰਦੇ ਉਹ ਮਨਮੁੱਖਾਂ ਨੇ ਕਦੇ ਸਾਧ ਸਭਾ 'ਚ ਬਹਿ ਕੇ ਨਹੀਂ ਵੇਖਿਆ, ਸਾਧ ਸੰਗਤ 'ਚ ਕਦੇ ਬਹਿ ਕੇ ਨਹੀਂ ਵੇਖਿਆ, ਸਾਧ ਸਭਾ ਵਿੱਚ ਬਹਿ ਕੇ ਕਦੇ ਸਹਿਜ ਦਾ ਰਸ ਹੀ ਨਹੀਂ ਮਾਣਿਆ, ਕਦੇ ਰੱਬ ਦੇ ਨਾਮ ਦਾ ਰਸ ਨਹੀਂ ਚਖਿਆ। ਗੁਰਦੁਆਰੇ ਆਏ ਜ਼ਰੂਰ, ਸਹਿਜ ਦਾ ਰਸ ਨਹੀਂ ਮਾਣਿਆ, ਇੱਦਾਂ ਭੁਆਟ ਨਹੀਂ ਲੱਗੇ ਘੁੰਮ ਗਏ ਬਸ ਉਹ ਬੰਦੇ। ਹਾਂਜੀ ਗਏ ਸੀ ਇੰਡੀਆ, ਦਰਬਾਰ ਸਾਹਿਬ ਵੀ ਗਏ ਸੀਗੇ ਜੀ, ਪੁੱਛੋ ਕਿੰਨੇ ਸ਼ਬਦ ਸੁਣੇ ਬਹਿ ਕੇ, ਪਰ ਕਰਮਾਂ 'ਚ ਕੋਈ ਪਾਠ ਕੀਤਾ? ਉਹ ਨਹੀਂ ਜੀ, ਫਿਰ ਨਿਆਣੇ ਕਾਲੇ ਪੈ ਗਏ, ਉਹ ਜੀ ਬੱਚਾ ਫਲਾਨਾ ਕਾਲਾ ਪੈ ਗਿਆ, ਉਹ ਫਲਾਨਾ ਢਿੱਲਾ ਹੋ ਗਿਆ। ਇੱਥੋਂ ਮੱਥਾ ਟੇਕ ਕੇ ਖਾਣਾ ਜਾ ਕੇ ਹੋਟਲਾਂ 'ਚ ਖਾਣਗੇ, ਗੁਰੂ ਰਾਮਦਾਸ ਮਹਾਰਾਜ ਦੇ ਲੰਗਰ ਵਿੱਚ ਵੀ ਨਹੀਂ ਬੈਠੇ। ਭਾਈ ਕਿੰਨੇ ਭਾਗ ਮਾੜੇ, ਉਹਨਾਂ ਨੇ ਕਦੇ ਸਹਿਜ ਦਾ ਰਸ ਨਹੀਂ ਚੱਖਿਆ, ਨਾ ਉਹਨਾਂ ਦੀ ਰਸਨਾ ਨੇ ਕਦੇ ਨਾਮ ਦਾ ਰਸ ਚੱਖਿਆ। ਉਹ ਮਨਮੁੱਖ ਬੰਦੇ ਜੀਵਨ ਖੁਆਰ ਕਰ ਜਾਂਦੇ ਹਨ।
ਮਨ ਤਨ ਧਨ ਆਪਣਾ ਕਰ ਜਾਣਿਆ, ਦਰ ਕੀ ਖਬਰ ਨਾ ਪਾਈ।
ਹਜ਼ੂਰ ਕਹਿੰਦੇ ਕਿੰਨੇ ਵੱਡੇ ਭੁਲੇਖੇ ਵਿੱਚ ਰਹੇ, ਉਹ ਸੋਚਦੇ ਰਹੇ ਮਨ ਵੀ ਸਾਡਾ, ਜੋ ਮਰਜ਼ੀ ਕਰੀਏ, ਤਨ ਸਾਡਾ ਜੋ ਮਰਜ਼ੀ ਭੋਗੀਏ, ਧਨ ਬਹੁਤ ਹੈ ਸਾਡੇ ਕੋਲ, ਜੋ ਮਰਜ਼ੀ ਕਰੀਏ। ਮਨ ਤਨ ਧਨ ਆਪਣਾ ਕਰ ਜਾਂਦੇ ਹਾਂ, ਦਰ ਕੀ ਖਬਰ ਨਾ ਪਾਈ, ਰੱਬ ਦੇ ਘਰ ਦੀ ਖਬਰ ਨਹੀਂ ਪਾਈ। ਇੱਕ ਦਿਨ ਧਨ ਵੀ ਨਹੀਂ ਰਿਹਾ, ਇੱਕ ਦਿਨ ਤਨ ਵੀ ਰੋਗੀ ਹੋ ਗਿਆ, ਆਪਣਾ ਕੁਝ ਨਹੀਂ ਰਿਹਾ। ਭਾਈ ਉਹ ਖੁਆਰ ਹੋਏ ਕਿਉਂਕਿ ਰੱਬ ਦੇ ਦਰ ਦੀ ਖਬਰ ਨਹੀਂ ਸੀ।
ਅੱਖੀ ਮੀਟ ਚੱਲਿਆ ਅੰਧਿਆਰਾ, ਘਰ ਦਰ ਦਿਸੈ ਨਾ ਪਾਈ।
ਕਹਿੰਦੇ ਮੋਹ ਦੀ ਅਗਿਆਨਤਾ ਵਿੱਚ ਫਸਿਆ ਹੋਇਆ, ਵਿਕਾਰਾਂ ਦੇ ਉਸ ਅੰਧਪੁਣੇ ਵਿੱਚ, ਇਸੇ ਤਰ੍ਹਾਂ ਉਹ ਅੰਧਿਆਰ ਵਿੱਚ ਚਲਾ ਗਿਆ। ਦਰ ਘਰ ਰੱਬ ਦੇ ਦਰ ਦਾ ਦਿਸਿਆ ਹੀ ਨਹੀਂ ਉਹਨਾਂ ਨੂੰ, ਰੱਬ ਦਾ ਘਰ ਵੀ ਕੋਈ, ਰੱਬ ਦੇ ਦਰ ਵੀ ਜਾਣਾ, ਉਹਦੇ ਘਰ ਵੀ ਜਾਣਾ, ਇਹ ਚੀਜ਼ਾਂ ਸਮਝ ਹੀ ਨਹੀਂ ਆਈਆਂ। ਕਿਉਂਕਿ ਇਹਨਾਂ ਦਾ ਉੱਠਣਾ ਬਹਿਣਾ ਰਹਿਣਾ ਸਾਰੀ ਉਮਰ ਮਨ ਮੁੱਖਾਂ ਵਿੱਚ ਉਮਰ ਗੁਜ਼ਰ ਗਈ, ਅੰਨਿਆਂ ਦੀ ਤਰ੍ਹਾਂ ਗੁਜ਼ਾਰ ਦਿੱਤਾ। ਜਿਵੇਂ ਅੰਨੇ ਬੰਦੇ ਨੂੰ ਪਤਾ ਨਹੀਂ ਹੈ ਕਿ ਦੁਨੀਆਂ ਕਿਹੋ ਜਿਹੀ ਹੈ, ਇੱਦਾਂ ਭਾਈ ਉਹ ਮੋਹ ਦੇ ਅੰਦਰ ਅੰਧ ਵਿੱਚ ਹੀ ਗੁਜ਼ਰ ਗਏ।
ਜਮਦਾਰ ਬਾਦਾ ਠੌਰ ਨਾ ਪਾਵੇ, ਆਪਣਾ ਕੀਆ ਕਮਾਈ।
ਕਹਿੰਦੇ ਫਿਰ ਜਮਾਂ ਦੇ ਦਰ ਤੇ ਵਧੇ ਗਏ, ਕੀਤੇ ਕਰਮਾਂ ਦੀ ਸਜ਼ਾ ਭੋਗਣੀ ਪਈ, ਫਿਰ ਉਹਨਾਂ ਨੂੰ ਜਮਾਂ ਦੇ ਦਰ ਤੇ ਉਹ ਜਮਾਂ ਦੀ ਮਾਰ ਪਈ, ਆਪਣਾ ਕੀਤਾ ਹੋਇਆ ਕਮਾਈ ਜਿਹੜੀ ਹੈ ਉਹ ਸਾਹਮਣੇ ਨਜ਼ਰ ਆਈ ਵੀ ਆਹ ਤੂੰ ਕਮਾਇਆ। ਇਹ ਯਾਦ ਰੱਖਿਓ, ਅੱਜ ਕੱਲ੍ਹ ਸਮਝਣ ਨੂੰ ਬਹੁਤ ਕੁਝ ਹੈ। ਇਹਨਾਂ ਕੈਮਰਿਆਂ ਵਿੱਚ ਹੁਣ ਲੋਕ ਡਰਦੇ ਕਿਉਂ ਨੇ? ਕਿਉਂਕਿ ਕੈਮਰੇ ਲੱਗੇ ਹੋਏ ਹਰ ਥਾਂ ਤੇ, ਰਿਕਾਰਡ ਹੋ ਜਾਣੇ। ਜੋ ਤੁਸੀਂ 5-10 ਸਾਲ ਪਹਿਲਾਂ ਕੀਤਾ ਉਹ ਕਿਸੇ ਨੇ ਚੁੱਕ ਕੇ ਦੁਬਾਰਾ ਦਿਖਾ ਦੇਣੇ ਵਿਆਹ ਦੇ। ਇੱਦਾਂ ਦੁਨੀਆਂ ਡਰ ਰਹੀ ਹੈ। ਦੁਨੀਆਂ ਦੇ ਕੈਮਰੇ ਡਿਲੀਟ ਕੀਤੇ ਜਾ ਸਕਦੇ ਨੇ, ਦੁਨੀਆਂ ਦੀ ਵੀਡੀਓ ਡਿਲੀਟ ਹੋ ਸਕਦੀ ਹੈ, ਜਿਹਨੂੰ ਰੱਬ ਨੇ ਵਾਚ ਕੀਤਾ ਦਰਗਾਹ ਵਿੱਚ ਕੁਛ ਵੀ ਡਿਲੀਟ ਨਹੀਂ ਹੋਣਾ। ਜੋ ਆਪਾਂ ਕੀਤਾ ਉਹ ਨਾਲ ਜਾਣੇ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਇਹਨੂੰ ਮਹਾਰਾਜ ਕਹਿੰਦੇ ਚੰਗਿਆਈਆਂ ਬੁਰਿਆਈਆਂ ਵਾਚੈ, ਧਰਮ ਹਦੂਰ, ਸਾਹਮਣੇ ਤੇਰੇ ਰੱਬ ਵਾਚ ਕਰ ਰਿਹਾ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖਜਲੇ ਕੀਤੀ ਛੁੱਟੀ ਨਾਲ। ਕੋਈ ਬੰਦਾ ਪਰਫੈਕਟ ਨਹੀਂ ਹੈ, ਸਾਰੀ ਦੁਨੀਆ ਇਮਪਰਫੈਕਟ ਹੈ, ਪਰ ਗੁਰੂ ਦੇ ਦਰ ਉੱਤੇ ਅਰਦਾਸ ਕਰੀਏ, ਪਾਤਸ਼ਾਹ ਨਜ਼ਰ ਕਿਰਪਾ ਕਰੋ, ਸਾਨੂੰ ਆਪਣਾ ਨਾਮ ਜਪਾਓ, ਅਸੀਂ ਮਨਮੁੱਖਾਂ ਦੀ ਤਰ੍ਹਾਂ ਰੁੱਲ ਨਾ ਜਾਈਏ।
ਨਾਦਰ ਕਰੇ ਤਾਂ ਅੱਖੀ ਵੇਖਾ, ਕਹਿਣਾ ਕਥਨ ਨਾ ਜਾਈ।
ਕਹਿੰਦੇ ਭਾਈ ਜਦੋਂ ਕੋਈ ਅਰਦਾਸ ਕਰੇ ਫਿਰ ਉਹ ਨਜ਼ਰ ਵੀ ਕਰਦਾ, ਜੇ ਉਹ ਨਜ਼ਰ ਕਰੇ ਤਾਂ ਫਿਰ ਉਹਨੂੰ ਗਿਆਨ ਦੀਆਂ ਅੱਖਾਂ ਮਿਲ ਜਾਂਦੀਆਂ ਨੇ, ਫਿਰ ਉਹਨੂੰ ਅਸਲੀਅਤ ਸਮਝ ਆਉਂਦੀ ਹੈ। ਰਹਿੰਦਾ ਸੰਸਾਰ ਵਿੱਚ ਹੈ, ਰਿਸ਼ਤੇ ਵੀ ਨਿਭਾਉਂਦਾ, ਫਰਜ਼ ਵੀ ਨਿਭਾਉਂਦਾ, ਪਰ ਚਿੱਤ ਕਰਕੇ ਰੱਬ ਦੇ ਨਾਮ ਦੀ ਕਮਾਈ ਕਰਦਾ, ਜੋ ਕਥਨ ਬਾਹਰ ਹੈ।
ਕੰਨੀ ਸੁਣ ਸੁਣ ਸ਼ਬਦ ਸਲਾਹੀ, ਅੰਮ੍ਰਿਤ ਹਿਰਦੈ ਵਸਾਈ।
ਉਹ ਗੁਰੂ ਦੇ ਸ਼ਬਦ ਦੀ ਸਿਫਤ ਸਲਾਹ ਕਰੇਗਾ, ਫਿਰ ਕੰਨਾਂ ਨਾਲ ਰੱਬ ਦੇ ਨਾਮ ਦੀ ਵਡਿਆਈ ਸੁਣੇਗਾ, ਸੁਣ ਕੇ ਫਿਰ ਉਹ ਅੰਮ੍ਰਿਤ ਰਸ ਜਿਹੜਾ ਰੱਬ ਦੇ ਨਾਮ ਦੀ ਸਿਫਤ ਸਲਾਹ ਕਰਦਾ, ਅੰਮ੍ਰਿਤ ਨਾਮ ਹਿਰਦੇ ਹਿਰਦੇ ਵਿੱਚ ਫਿਰ ਉਹਦੇ ਵਸ ਜਾਂਦਾ ਹੈ।
ਨਿਰਭਉ ਨਿਰੰਕਾਰ ਨਿਰਵੈਰ, ਪੂਰਨ ਜੋਤ ਸਮਾਈ।
ਭਾਈ ਹਿਰਦੇ ਵਿੱਚ ਨਾਮ ਵਸਣ ਨਾਲ ਨਿਰਭਉ ਹੋ ਜਾਂਦਾ, ਉਹ ਕਿਉਂ? ਰੱਬ ਨਿਰਭਉ ਹੈ, ਨਿਰੰਕਾਰ ਨਾਲ ਜੁੜ ਜਾਂਦਾ, ਕਿਸੇ ਨਾਲ ਵੈਰ ਨਹੀਂ ਰਹਿੰਦਾ, ਪੂਰਨ ਜੋਤ ਹਿਰਦੇ ਵਿੱਚ ਵਸ ਜਾਂਦੀ ਹੈ।
ਨਾਨਕ ਗੁਰ ਬਿਨ ਭਰਮ ਨਾ ਭਾਗੈ, ਸੱਚ ਨਾਮ ਵਡਿਆਈ।
ਆਖੋ ਸਤਨਾਮ ਸ੍ਰੀ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ। ਬਖਸ਼ਿਸ਼ ਕਰਦੇ ਭਾਈ, ਗੁਰੂ ਤੋਂ ਬਗੈਰ, ਨਾਨਕ ਗੁਰ ਬਿਨ ਭਰਮ ਨਾ ਭਾਗੈ, ਇਹ ਸੰਸਾਰ ਦਾ ਭਰਮ ਗੁਰੂ ਤੋਂ ਬਗੈਰ ਦੂਰ ਨਹੀਂ ਹੁੰਦਾ, ਅਸਲੀਅਤ ਸਮਝ ਨਹੀਂ ਆਉਂਦੀ। ਸੱਚ ਨਾਮ ਵਡਿਆਈ, ਸੱਚੇ ਨਾਮ ਦੀ ਵਡਿਆਈ ਵਿੱਚ ਗੁਰੂ ਤੋਂ ਬਗੈਰ ਸੁਰਤ ਨਹੀਂ ਜੁੜਦੀ। ਇਸ ਲਈ ਅਰਦਾਸ ਕਰੋ, ਹੇ ਅਕਾਲ ਪੁਰਖ ਵਾਹਿਗੁਰੂ ਸਤਿਗੁਰੂ ਜੀ, ਕਿਰਪਾ ਕਰੋ, ਮੈਨੂੰ ਅਕਲ ਮਤ ਦਿਓ। ਮੈਂ ਸੰਸਾਰ ਪਰਿਵਾਰ ਰਿਸ਼ਤੇਦਾਰਾਂ 'ਚ ਰਹਿੰਦਿਆਂ, ਰਿਸ਼ਤਿਆਂ ਵਿੱਚ ਰਹਿੰਦਿਆਂ, ਸੰਸਾਰ ਵਿੱਚ ਰਹਿੰਦਿਆਂ, ਕਾਰੋਬਾਰ ਵਪਾਰ ਵਿੱਚ ਰਹਿੰਦਿਆਂ, ਹੇ ਨਿਰੰਕਾਰ ਤੇਰਾ ਨਾਮ ਜਪ ਸਕਾਂ। ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ, ਅਰਦਾਸ ਕਰਿਓ, ਤੁਸੀਂ ਭਾਗਾਂ ਵਾਲੇ ਹੋ, ਪਾਤਸ਼ਾਹ ਕਿਰਪਾ ਬਖਸ਼ਿਸ਼ ਕਰਨ, ਸਾਡੇ ਹੋਰ ਵੱਡੇ ਭਾਗ ਬਣਾਉਣ। ਜਿਨ੍ਹਾਂ ਨੂੰ ਯੋਗਤ ਆ ਗਈ ਉਹ ਮੰਗ ਕੇ ਜਾਂਦੇ, ਮਹਾਰਾਜ ਅੱਜ ਦੀ ਸੰਗਤ ਬਦਲੇ ਕੱਲ ਨੂੰ ਹੋਰ ਸੰਗਤ ਬਖਸ਼ਿਓ, ਅੱਜ ਦੇ ਨਿਤਨੇਮ ਬਦਲੇ ਕੱਲ ਨੂੰ ਹੋਰ ਨਿਤਨੇਮ ਬਖਸ਼ਿਓ, ਅੱਜ ਨਾਮ ਜਪਾਇਆ ਕੱਲ ਨੂੰ ਹੋਰ ਜਪਾਇਓ, ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ, ਅਸੀਸ ਦਿਓ, ਭੁੱਲਾਂ ਨਾ ਚਿਤਾਰਿਓ, ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਆਖਰੀ ਪੰਕਤੀਆਂ ਦਾ ਜਾਪ ਸਰਵਣ ਕਰੀਏ, ਫਿਰ ਸਮਾਪਤੀ ਹੈ ਜੀ।
ਨਿਰਭਉ ਨਿਰੰਕਾਰ ਨਿਰਵੈਰ, ਪੂਰਨ ਜੋਤ ਸਮਾਈ। ਨਾਨਕ ਗੁਰ ਬਿਨ ਭਰਮ ਨਾ ਭਾਗੈ, ਸੱਚ ਨਾਮ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।